दंडौत वंदन अनेक बार सर्व कला समरथ डोलन तेरा खा प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सचे पातशाह। एक बारी हो रसना नु करिए पवित्र सारे ही मिल के आखिए धन श्री सतगुरु उदय सिंह सचे पातशाह जी। सतगुरु गोविंद सिंह सचे पातशाह जी दा पावन पवित्र इतिहास साहब जी लड़ीबद्ध श्रवण कर रहे से प्रसंग चल रहा सी चेतो मसंद दा। परसों पिछले अध्याय की समाप्ति हुई सी, अज एक नवे अध्याय दा प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नूं इत्थों ही प्रारंभ करदा। सिख परवेशो अंतर प्रेम प्रेम निरंतर तार कलगी तर दरस्यो तब लख सब जग करतार। ग्रंथाकार भाई संतोख सिंह जी लिखते ने कि सिख ने अंदर प्रवेश किया है लगातार जे सिख दे मन दे विच सतगुरां दे प्रति प्रेम है। कलगी तर भाव के सतगुरु गोविंद सिंह सचे पातशाह जी जो के सारी दुनिया दे मालक ने उन्हां दा दर्शन कीता जाके। प्रार ब्रह्म की मूरत जोत लख कर सिख के प्रेम अदोत। भाव के सतगुरु गोविंद सिंह सचे पातशाह जी पार ब्रह्म दी मूर्ति ने परमेश्वर दी जोत ने ऐसा जान के सिख दे मन दे अंदर बहुत ही ज्यादा प्रेम उत्पन्न होया। पारे ओ चरण पर बंधन कीन पुण सन मुख बैठो सुख लीन। जाके सतगुरां दे चरण कमलां दे उत्ते सिख ने नमस्कार कीती है वंदना कीती है ते फिर सामने हाथ जोड़ के खलो गया सतगुरां दा दर्शन करके सुख नूं प्राप्त करन लगा। कृपा तार गुर मृद लया लायो हे प्रिया सिख हम हित क्या लायो। हुण जेड़ा डर लगा होया सी चेतो मसंद नूं पता नहीं वह पूरा होना सी के नहीं होना भाव के पता नहीं सिख ने सतगुरां तो यह पुछना सी के नहीं पुछना के मेरी भेटा पहुंच गई है। पर अंतरजामी सतगुरु गोविंद सिंह सचे पातशाह जी ने जान बुझ के ऐसा बहाना ही बना दिता। सतगुरु सचे पातशाह जी दे अगे हाथ जोड़ के जदों सिख खलोता ते सतगुरु सचे पातशाह जी कहिंदे ने हे प्रिया सिख हम हित क्या लायो। सतगुरु सचे पातशाह जी कहिंदे ने हे मेरे प्यारिया सिखा मेरे वास्ते की लै के आए पाप के की भेटा लैंदी है मेरे वास्ते। सुनत हाथ जोरे तब कहो अदपुत चूरा मैं कित लहो। सिख ने हाथ जोड़ के बेनती करदा कि हे सचे पातशाह जी एक बहुत अलौकिक जेड़ा अदपुत चूड़ा है वह सचे पातशाह मैनू कितों मिल गया सी। लायक जान आपके कर की प्रथम पठ्यो मैं प्रीति और की। सिख कहिंदा सच्चे पातशाह हुण ते मैं कोई भेटा लैके नहीं आया, अपने आउण तो पहला ही मैं एक बहुत कीमती चूड़ा तुहाडे घर दी चीज जान के ते सच्चे पातशाह मैं अपने आउण तो पहला ही भेज दिता सी मन दी बड़ी प्रीत दे नाल। गुर कुदरत ते मम कर आयो रुचर जराउ जरियो दिप तायो। कहिंदा सच्चे पातशाह ਗੁਰੂ ਦੀ ਕੁਦਰਤ ਨਾਲ ਤੁਹਾਡੀ ਕਿਰਪਾ ਦੇ ਨਾਲ ਭਾਵ ਕੇ ਆਪਦੀ ਸ਼ਕਤੀ ਦੇ ਨਾਲ ਉਹ ਮੇਰੇ ਹੱਥ ਆ ਗਿਆ ਸੀ। ਰੁਚਿਰ ਜਰਾਉ ਜਰਿਓ ਦਿਪਤਾਯੋ, ਜਿਸ ਚੂੜੇ ਦੇ ਵਿਚ ਬਹੁਤੇ ਹੀਰੇ ਮੋਤੀ ਜੜੇ ਹੋਏ ਸਨ, ਜਿਨ੍ਹਾਂ ਦੀ ਉਜਵਲ ਜੋਤ ਸੀ। ਜਬਰ ਜਵਾਹਰ ਜਿਸ ਪਰ ਜਰੇ ਕਿਸ ਕਾਰੀਗਰ ਨੇ ਸ਼ੁਭ ਕਰੇ। ਸਿੱਖ ਕਹਿੰਦਾ ਕਿ ਕਿਸੇ ਬਹੁਤ ਸ੍ਰੇਸ਼ਟ ਬੁੱਧੀ ਦੇ ਕਾਰੀਗਰ ਨੇ ਉਸ ਚੂੜੇ ਨੂੰ ਬਣਾਇਆ ਸੀ ਜਿਹਦੇ ਉੱਤੇ ਉਸਨੇ ਬਾਹਰ ਵਾਲੇ ਪਾਸੇ ਬੜੇ ਹੀਰੇ ਮੋਤੀ ਜੜੇ ਸਨ। ਆਪ ਮਨ ਦਰਸ਼ਨ ਕੋ ਲਲਚਾਵਾ ਰਹਿਓ ਨਾ ਗਇਓ ਆਪ ਚਲ ਆਵਾ। ਸਿੱਖ ਕਹਿੰਦਾ ਕਿ ਐਸਾ ਕੀਮਤੀ ਅਦਭੁਤ ਜਿਹੜਾ ਚੂੜਾ ਹੈ ਉਹ ਮੈਂ ਤੁਹਾਡੇ ਘਰ ਦੇ ਵਿਚ ਦਰਬਾਰ ਦੇ ਵਿਚ ਪਹਿਲਾਂ ਭੇਜ ਚੁੱਕਾ ਹਾਂ, ਹੁਣ ਮੇਰਾ ਮਨ ਕੀਤਾ ਮੈਂ ਸਤਿਗੁਰਾਂ ਦਾ ਜਾ ਕੇ ਦਰਸ਼ਨ ਕਰਾਂ, ਮੇਰਾ ਮਨ ਤੁਹਾਡੇ ਦਰਸ਼ਨਾਂ ਨੂੰ ਲਲਚਾਇਆ, ਇਸ ਕਰਕੇ ਸੱਚੇ ਪਾਤਸ਼ਾਹ ਮੇਰੇ ਤੋਂ ਰਿਹਾ ਨਹੀਂ ਗਿਆ ਤੇ ਹੁਣ ਮੈਂ ਸਵੈ ਆਣ ਕੇ ਆਪ ਜੀ ਦਾ ਪਵਿੱਤਰ ਦਰਸ਼ਨ ਕੀਤਾ। ਸ੍ਰੀ ਗੁਰ ਕਹਿਓ ਨਾਮ ਨੇ ਹੇਰਾ ਹੋ ਤੋ ਬੇਬੋਖਣ ਪਠਿਓ ਜੋ ਤੇਰਾ। ਜਦੋਂ ਸਿੱਖ ਨੇ ਐਸੀ ਅਰਜ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾ ਹਮਨੇ ਹੇਰਾ, ਭਾਈ ਐਸਾ ਜਿਹੜਾ ਤੇਰਾ ਕੀਮਤੀ ਚੂੜਾ ਹੈ ਉਹ ਅਸੀਂ ਤੇ ਨਹੀਂ ਦੇਖਿਆ। ਹੋ ਤੋ ਬੇਬੋਖਣ ਪਠਿਓ ਜੋ ਤੇਰਾ, ਜਿਹੜੇ ਗਹਿਣੇ ਦੀ ਗੱਲ ਕਰਦਾ ਹੈ ਕਿ ਭੇਜਿਆ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਤੇ ਨਹੀਂ ਦੇਖਿਆ। ਕਿਸ ਕੋ ਦਇਓ ਬਤਾਵਣ ਕਰੀਏ ਨਹੀਂ ਦੁਰਾਵਣ ਤਿਸੈ ਵਿਚਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੇਰੇ ਕੋਲ ਨਹੀਂ ਪਹੁੰਚਿਆ, ਮੈਂ ਨਹੀਂ ਦੇਖਿਆ ਉਹ ਚੂੜਾ। ਸਤਿਗੁਰੂ ਜੀ ਕਹਿੰਦੇ ਨੇ ਕਿਸ ਕੋ ਦਈਓ, ਭਾਵ ਕਿ ਤੂੰ ਕਿਹਦੇ ਹੱਥ ਚੂੜਾ ਭੇਜਿਆ ਸੀ, ਬਤਾਵਣ ਕਰੀਏ ਉਹ ਦੱਸ ਕੇ ਕਿਹਦੇ ਹੱਥ ਚੂੜਾ ਭੇਜਿਆ ਸੀ। ਇਸ ਤੋਂ ਇਲਾਵਾ ਸਤਿਗੁਰਾਂ ਨੇ ਆਖਿਆ ਨਹੀਂ ਦੁਰਾਵਣ ਤਿਸੈ ਵਿਚਰੀਏ। ਨਾਲ ਦੀ ਨਾਲ ਸਤਿਗੁਰਾਂ ਨੇ ਇਹ ਵੀ ਆਖਿਆ ਕਿ ਜਿਹਦੇ ਹੱਥ ਤੋਂ ਚੂੜਾ ਭੇਜਿਆ ਬਿਲਕੁਲ ਰਤਾ ਮਾਤਰ ਵੀ ਉਹਦੇ ਨਾਂ ਨੂੰ ਛੁਪਾਉਣ ਦੀ ਕੋਸ਼ਿਸ਼ ਨਾ ਕਰੇ, ਕਿਉਂਕਿ ਹੋ ਸਕਦਾ ਸੀ ਕਿ ਉਹ ਸਿੱਖ ਪਰਉਪਕਾਰੀ ਹੈ, ਇਸ ਕਰਕੇ ਚੇਤੋ ਦਾ ਨਾਮ ਪ੍ਰਗਟ ਨਾ ਕਰਦਾ ਕਿ ਜੇ ਮੈਂ ਚੇਤੋ ਦਾ ਨਾਮ ਲਿਆ ਤੇ ਸਤਿਗੁਰੂ ਜੀ ਨਾਰਾਜ਼ ਹੋਣਗੇ। ਇਸ ਕਰਕੇ ਹੋ ਸਕਦਾ ਸੀ ਕਿ ਚੇਤੋ ਦਾ ਨਾਮ ਬਿਆਨ ਨਾ ਕਰਦਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਸਿੱਖ ਦੀ ਭਾਵਨਾ ਨੂੰ ਜਾਣਦੇ ਨੇ। ਇਸ ਕਰਕੇ ਸਤਿਗੁਰਾਂ ਨੇ ਨਾਲ ਇਹ ਵੀ ਆਖਿਆ ਕਿ ਜਿਹਦੇ ਹੱਥ ਤੋਂ ਚੂੜਾ ਭੇਜਿਆ ਯਾਦ ਰੱਖ, ਉਹਦੇ ਨਾਮ ਨੂੰ ਲੁਕਾਉਣਾ ਨਹੀਂ ਹੈ, ਪ੍ਰਗਟ ਕਰਕੇ ਦੱਸ ਕਿਹਦੇ ਹੱਥ ਕੱਲਿਆ ਸੀ। ਮਹਾਰਾਜ ਜੀ ਮਹਾ ਮਸੰਦ ਜੋ ਗੁਰ ਕਾਰ ਲੇਤ ਹੈ ਬ੍ਰਿੰਦ। ਹੱਥ ਜੋੜ ਕੇ ਫਿਰ ਸਿੱਖ ਕਹਿੰਦਾ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੇ ਮਹਾਰਾਜ ਜੀ, ਜਿਹੜਾ ਤੁਹਾਡਾ ਥਾਪਿਆ ਹੋਇਆ ਵੱਡਾ ਮਸੰਦ ਹੈ, ਜਿਹੜਾ ਕਿ ਗੁਰੂ ਘਰ ਦੀ ਉਗਰਾਹੀ ਨੂੰ ਬਹੁਤ ਜਗ੍ਹਾ ਤੇ ਜਾ ਕੇ ਇਕੱਤਰ ਕਰਦਾ।
ਚੇਤੋ ਨਾਮ ਮੋਟ ਤਨ ਜਾਹੀ ਮੈਂ ਸੰਭਾਰ ਦੀਨਸ ਤਿਸ ਪਾਹੀ।
ਸੱਚੇ ਪਾਤਸ਼ਾਹ ਉਸ ਮਸੰਦ ਦਾ ਨਾਮ ਚੇਤੋ ਹੈ, ਜਿਹਦਾ ਬਹੁਤ ਮੋਟਾ ਸਾਰਾ ਸਰੀਰ ਹੈ, ਉਸ ਚੇਤੋ ਨਾਮ ਦੇ ਮਸੰਦ ਨੂੰ ਸੱਚੇ ਪਾਤਸ਼ਾਹ ਉਹ ਮੈਂ ਚੂੜਾ ਬੜਾ ਸੰਭਾਲ ਕੇ ਦਿੱਤਾ।
ਲੇ ਸੰਗਤ ਤੇ ਬ੍ਰਿੰਦ ਅਕੋਰ ਗ੍ਰਹਿਣ ਕਰ ਆਇਓ ਤੁਮ ਓਰ।
ਸੱਚੇ ਪਾਤਸ਼ਾਹ ਮੇਰੇ ਦਿੱਤੇ ਹੋਏ ਚੂੜੇ ਨੂੰ ਤੇ ਹੋਰ ਬਹੁਤੀ ਸਾਰੀ ਉਗਰਾਹੀ ਨੂੰ ਇਕੱਠਾ ਕਰਕੇ ਉਹ ਸੱਚੇ ਪਾਤਸ਼ਾਹ ਤੁਹਾਡੇ ਵਾਲੇ ਪਾਸੇ ਆਇਆ ਸੀ। ਇਸ ਤਰੀਕੇ ਦੇ ਨਾਲ ਉਸ ਵੇਲੇ ਸਿੱਖ ਨੇ ਮਸੰਦ ਦਾ ਨਾਮ ਬਿਆਨ ਕਰ ਦਿੱਤਾ। ਹੁਣ ਇਹ ਜਿਹੜੀ ਘਟਨਾ ਹੈ
ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ। ਜਿਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ, ਮੈਂ ਤੁਹਾਡੇ ਸਾਹਮਣੇ ਉਹ ਅਰਜ ਕਰਾਂਗਾ।
ਸਤਿਗੁਰਾਂ ਦੇ ਹੁਣ ਪ੍ਰਸੰਗ ਸੁਣੋ, ਲੀਲਾ ਕੀ ਉਹਨਾਂ ਰਚਾਈ ਸੀ ਜੀ। ਉਸ ਸਮੇਂ ਮੁਲਤਾਨ ਦੇ ਪਰਗਣੇ ਦੀ ਇਕੱਠੀ ਹੋ ਬਹੁਤੀ ਸੰਗਤ ਆਈ ਸੀ ਜੀ। ਬਹੁਤੇ ਸਿੰਘ ਸਜੇ ਹੋਏ ਰਹਿਤ ਵਾਲੇ, ਮਾਈ ਭਾਈ ਨੇ ਮਾਇਆ ਚੜਾਈ ਸੀ ਜੀ। ਸ਼ੇਰ ਸਿੰਘ ਇੱਕ ਗੁਰੂ ਦਾ ਸਿੱਖ ਪ੍ਰੇਮੀ, ਥਾਣ ਬਾਦਲੇ ਦਾ ਕੀਮਤ ਆਈ ਸੀ ਜੀ। ਧਰ ਸ਼ਸਤਰ ਬਸਤਰ ਗੁਰਾਂ ਅੱਗੇ ਉਸ ਬੇਨਤੀ ਇਹ ਸੁਣਾਈ ਸੀ ਜੀ। ਇੱਕ ਥਾਣ ਅੱਗੇ ਜੋੜੀ ਕੰਗਣਾ ਦੀ, ਕੰਠਾ ਮੋਤੀਆਂ ਦਾ ਛਬਦਾਈ ਸੀ ਜੀ। ਹੱਥ ਚੇਤੂ ਦੇ ਆਪ ਨੂੰ ਭੇਜਿਆ ਸੀ, ਕੀਮਤ ਉਹਨਾਂ ਤੇ ਬਹੁਤ ਖਰਚਾਈ ਸੀ ਜੀ। ਗੁਰਾਂ ਆਖਿਆ ਸਾਨੂੰ ਤਾਂ ਨਹੀਂ ਪਹੁੰਚੇ, ਚੇਤੂ ਜਾਪ ਦਾ ਗਿਆ ਪਚਾਈ ਸੀ ਜੀ।
ਹੁਣ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਉਹਦਾ ਨਾਮ ਸ਼ੇਰ ਸਿੰਘ ਸੀ। ਇਸ ਤੋਂ ਇਲਾਵਾ ਉਹਨੇ ਥਾਣ ਬਾਦਲੇ ਦਾ, ਬਾਦਲਾ ਇੱਕ ਕੱਪੜਾ ਹੁੰਦਾ ਹੈ ਜਿਹਦੇ ਵਿੱਚ ਸੋਨੇ ਤੇ ਮੋਤੀ ਦੀ ਕਢਾਈ ਕੀਤੀ ਹੁੰਦੀ ਹੈ, ਸੋਨੇ ਤੇ ਚਾਂਦੀ ਦੇ ਨਾਲ ਮਿਲ ਕੇ ਉਹ ਕੱਪੜਾ ਬਣਿਆ ਹੁੰਦਾ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਥਾਣ ਬਾਦਲੇ ਦਾ ਉਸਨੇ ਭੇਜਿਆ ਸੀ, ਇਸ ਤੋਂ ਇਲਾਵਾ ਸ਼ਸਤਰ ਤੇ ਬਸਤਰ ਵੀ ਭੇਜੇ ਸੀ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਦੋ ਕੰਗਣਾਂ ਦੀ ਕੜਿਆਂ ਦੀ ਜੋੜੀ ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਭੇਜੀ ਸੀ। ਥੋੜਾ ਜਿਹਾ ਇਨ੍ਹਾਂ ਕੁ ਦੋਵਾਂ ਇਤਿਹਾਸਕਾਰਾਂ ਦਾ ਫਰਕ ਹੈ। ਭਾਈ ਸੰਤੋਖ ਸਿੰਘ ਜੀ ਚੂੜਾ ਲਿਖਦੇ ਨੇ ਜਿਹੜਾ ਕਿ ਗੈਂਡੇ ਦੇ ਚਮੜੇ ਦਾ ਬਣਿਆ ਹੋਇਆ, ਇਸ ਜਗ੍ਹਾ ਦੇ ਉੱਤੇ ਇਹ ਦੋ ਕੜਿਆਂ ਦੀ ਕੰਗਣਾਂ ਦੀ ਜੋੜੀ ਦੱਸਦੇ ਨੇ ਜਿਹਦੇ ਉੱਤੇ ਹੀਰੇ ਮੋਤੀ ਜੜੇ ਨੇ। ਇਸ ਤੋਂ ਇਲਾਵਾ ਇਨ੍ਹਾਂ ਨੇ ਗਲ ਦੇ ਵਿੱਚ ਪਹਿਨਣ ਵਾਲੇ ਇੱਕ ਕੰਠੇ ਦਾ ਵੀ ਜ਼ਿਕਰ ਕੀਤਾ ਹੈ ਕਿ ਉਹ ਵੀ ਭੇਜਿਆ ਸੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਦੱਸਿਆ ਸਿੱਖ ਨੇ ਕਿ ਸੱਚੇ ਪਾਤਸ਼ਾਹ ਮੈਂ ਤੇ ਚੇਤੋਂ ਮਸੰਦ ਦੇ ਹੱਥ ਇਹ ਤੁਹਾਡੇ ਵਾਸਤੇ ਭੇਟਾ ਭੇਜੀ ਸੀ।
ਜਿਮ ਨਹੀਂ ਜਾਣ ਸਭ ਕਿਛ ਜਾਣ, ਸਿੱਖ ਭੇਜੋ ਚੇਤੋ ਇਤ ਆਣ।
ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਭ ਕੁਛ ਜਾਣਨ ਹਾਰ ਗੁਰੂ ਜੀ ਨੇ, ਇਸ ਤਰ੍ਹਾਂ ਕਿ ਮਾਨੋ ਨਹੀਂ ਜਾਣਦੇ ਇੱਕ ਸਿੱਖ ਕੱਲਿਆ ਕਿ ਚੇਤੋ ਨੂੰ ਬੁਲਾ ਕੇ ਲਿਓ। ਕਵੀ ਜੀ ਦਾ ਕਹਿਣ ਤੋਂ ਭਾਵ ਹੈ ਕਿ ਜਾਣੀ ਜਾਣ ਨੇ ਸਤਿਗੁਰੂ ਜੀ, ਸਤਿਗੁਰੂ ਤੇ ਅੰਤਰ ਜਾਮੇ ਨੇ, ਪਰ ਬਿਲਕੁਲ ਅਣਜਾਣ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੀ ਵਿਥਿਆ ਨੂੰ ਸੁਣਿਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਭੇਜਿਆ ਕਿ ਜਾਓ ਚੇਤੋਂ ਮਸੰਦ ਨੂੰ ਬੁਲਾ ਕੇ ਲਿਆਓ।
ਬੈਠਿਓ ਤੋ ਨਕੇਤ ਮਜਾਰੇ, ਕਹਿਓ ਚਲੋ ਸਤਿਗੁਰੂ ਹਕਾਰੇ।
ਤੇ ਜਿਹੜਾ ਚੇਤੋਂ ਮਸੰਦ ਹੈ ਉਹ ਤੇ ਬੜੇ ਆਰਾਮ ਦੇ ਨਾਲ, ਬੜੇ ਆਨੰਦ ਦੇ ਨਾਲ ਆਪਣੇ ਘਰ ਦੇ ਵਿੱਚ ਬੈਠਾ ਹੋਇਆ ਸੀ। ਸਤਿਗੁਰਾਂ ਦੇ ਵੱਲੋਂ ਜਿਹੜਾ ਭੇਜਿਆ ਹੋਇਆ ਸਿੱਖ ਹੈ ਉਹਨੇ ਜਾ ਕੇ ਆਖਿਆ ਚਲੋ ਸਤਿਗੁਰੂ ਹਕਾਰੇ, ਚੇਤੋਂ ਮਸੰਦ ਜੀ ਚਲੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਨੂੰ ਬੁਲਾ ਰਹੇ ਨੇ, ਉਹਨਾਂ ਨੇ ਤੁਹਾਨੂੰ ਯਾਦ ਕੀਤਾ।
ਸੁਣਤ ਸਚਿੰਤ ਉਠਿਓ ਤਤਕਾਲ, ਸਿੱਖ ਕੇ ਸੰਗ ਗੁਰੂ ਟਿਗ ਚਾਲਾ।
ਅਚਾਨਕ ਸਤਿਗੁਰਾਂ ਦਾ ਜਦੋਂ ਬੁਲਾਵਾ ਆਇਆ ਤੇ ਚੇਤੋਂ ਮਸੰਦ ਦਾ ਮਨ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਪੈ ਗਿਆ। ਆਮ ਤੌਰ ਦੇ ਉੱਤੇ ਆਪਾਂ ਇੱਕ ਕਹਾਵਤ ਵਰਤਦੇ ਹਾਂ ਕਿ ਚੋਰ ਨੂੰ ਆਪਣਾ ਪਾਲਾ, ਪਾਪ ਕੇ ਜਿਹੜਾ ਉਹਨੇ ਪਾਪ ਕੀਤਾ ਸੀ ਉਹ ਪਾਪ ਉਹਦੇ ਮਨ ਦੇ ਵਿੱਚੋਂ ਭੁੱਲਾ ਨਹੀਂ ਸੀ। ਇਸ ਕਰਕੇ ਜਦੋਂ ਅਚਾਨਕ ਹੀ ਸਤਿਗੁਰਾਂ ਦਾ ਬੁਲਾਵਾ ਆਇਆ ਮਨ ਦੇ ਵਿੱਚ ਬੜੀ ਚਿੰਤਾ ਪੈਦਾ ਹੋਈ। ਸਿੱਖ ਕੇ ਸੰਗ ਗੁਰੂ ਟਿਗ ਚਾਲਾ, ਮਨ ਦੇ ਵਿੱਚ ਸੋਚਣ ਲੱਗਾ ਕਿ ਕਿਤੇ ਉਹ ਤੇ ਕੰਮ ਨਹੀਂ ਹੋ ਗਿਆ ਜਿਹੜਾ ਮੈਂ ਡਰਦਾ ਸੀ ਨਾ ਹੋਵੇ, ਪਰ ਹੁਣ ਸਤਿਗੁਰਾਂ ਦਾ ਹੁਕਮ ਸੀ ਇਸ ਕਰਕੇ ਮਨਾ ਕਰ ਨਹੀਂ ਸੀ ਸਕਦਾ, ਨਾ ਕਰ ਨਹੀਂ ਸੀ ਸਕਦਾ। ਮਜਬੂਰਨ ਚੇਤੋਂ ਮਸੰਦ ਨੂੰ ਉਹ ਸਿੱਖ ਦੇ ਨਾਲ ਜਾਣਾ ਪਿਆ ਸਤਿਗੁਰਾਂ ਦੇ ਕੋਲ।
ਜਾਏ ਪ੍ਰਭੂ ਕੇ ਖਰੋ ਅਗਾਰੀ, ਗੁਰ ਆਸ਼ੈ ਲਖ ਸਿੱਖ ਉਚਾਰੀ।
ਚੇਤੋਂ ਮਸੰਦ ਪਹੁੰਚ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਜਾ ਕੇ ਨਮਸਕਾਰ ਕੀਤੇ, ਹੱਥ ਜੋੜ ਕੇ ਅੱਗੇ ਖਲੋ ਗਿਆ। ਗੁਰੇ ਆਸ਼ਾ ਲੱਖ ਸਿੱਖ ਉਚਾਰੇ, ਭਾਵ ਕੇ ਸਤਿਗੁਰਾਂ ਦਾ ਕੀ ਆਸ਼ਾ, ਸਤਿਗੁਰੂ ਜੀ ਕੀ ਪੁੱਛਣਾ ਚਾਹੁੰਦੇ ਨੇ, ਕੀ ਕਹਿਣਾ ਚਾਹੁੰਦੇ ਨੇ ਇਸ ਚੇਤੋ ਨੂੰ। ਇਸ ਕਰਕੇ ਸਤਿਗੁਰਾਂ ਦੇ ਇਰਾਦੇ ਨੂੰ ਜਾਣ ਕੇ ਸਿੱਖ ਨੇ ਪੁੱਛਿਆ, ਸੁਣ ਪਾਈ ਮੈਂ ਚੂਰਾ ਦੀਨਾ, ਗੁਰ ਕਰ ਹਿਤ ਸਮਝਾਵਨ ਕਿਨਾ। ਜਿਹੜੇ ਸਿੱਖ ਨੇ ਚੂੜਾ ਭੇਜਿਆ ਸੀ ਉਹ ਕਹਿੰਦਾ, ਹੇ ਚੇਤੋ ਮਸੰਦ ਜੀ, ਹੇ ਭਾਈ ਜੀ, ਮੈਂ ਤੁਹਾਨੂੰ ਇੱਕ ਚੂੜਾ ਦਿੱਤਾ ਸੀ ਤੇ ਦੇਣ ਤੋਂ ਪਹਿਲਾਂ ਮੈਂ ਇਹ ਵੀ ਤੁਹਾਨੂੰ ਸਮਝਾਇਆ ਸੀ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਮੇਰੀ ਇਹ ਭੇਟਾ ਅਰਪਣ ਕਰੇ। ਆਨਿਓ ਗੁਰੂ ਕਾਰ ਕੇ ਸਾਥ, ਅਰਪਣ ਕਰਿਓ ਕੇ ਨਹੀਂ ਟਿਗ ਨਾਥ। ਮਸੰਦ ਜੀ, ਤੁਸੀਂ ਗੁਰੂ ਦੀ ਉਗਰਾਹੀ ਦੇ ਨਾਲ ਉਸ ਚੂੜੇ ਨੂੰ ਵੀ ਲੈ ਕੇ ਆਏ ਸੀ, ਅਰਪਣ ਕਰਿਓ ਕੇ ਨਹੀਂ ਟਿਗ ਨਾਥ, ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਸ ਚੂੜੇ ਨੂੰ ਤੁਸੀਂ ਅਰਪਣ ਕੀਤਾ ਹੈ ਕਿ ਨਹੀਂ ਕੀਤਾ। ਇਨ ਨਿਹਾਰਨ ਕਿਉ ਨ ਕੀਨਾ, ਸੋ ਤਿਆਣ ਕਹੋ ਕਿਸ ਦਿਨਾ। ਕਹਿੰਦਾ ਕਿ ਸਤਿਗੁਰੂ ਜੀ ਕਹਿੰਦੇ ਨੇ ਮੈਂ ਚੂੜੇ ਨੂੰ ਨਹੀਂ ਦੇਖਿਆ, ਸਤਿਗੁਰਾਂ ਨੇ ਕਿਉਂ ਚੂੜੇ ਨੂੰ ਨਹੀਂ ਦੇਖਿਆ, ਤੁਸੀਂ ਕਿਨੂੰ ਆਣ ਕੇ ਚੂੜਾ ਦਿੱਤਾ, ਕਿੱਥੇ ਰੱਖਿਆ, ਕਿਰਪਾ ਕਰਕੇ ਦੱਸੋ। ਸਤਿਗੁਰੂ ਜੀ ਕਹਿ ਰਹੇ ਨੇ ਮੈਂ ਤੇ ਚੂੜੇ ਦਾ ਦਰਸ਼ਨ ਤੱਕ ਨਹੀਂ ਕੀਤਾ।
ਕਿਸ ਕਾਰਨ ਤੇ ਦਇਓ ਜਿਨਈ ਤਬ, ਆਣ ਅਰਪਣਾ ਕਰੀਐ ਸੋ ਅਬ।
ਹੁਣ ਜਿਹੜਾ ਸਿੱਖ ਹੈ ਉਹ ਅਜੇ ਵੀ ਬਚਾਅ ਦੇ ਪੱਖ ਦੇ ਵਿੱਚ ਹੈ, ਉਹ ਮਸੰਦ ਨੂੰ ਕਹਿੰਦਾ ਕਿ ਜੇਕਰ ਮਸੰਦ ਜੀ ਕਿਸੇ ਕਾਰਨ ਦੇ ਕਰਕੇ ਅਜੇ ਤੱਕ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਚੂੜੇ ਨੂੰ ਤੁਸੀਂ ਅਰਪਣ ਨਹੀਂ ਕੀਤਾ ਤੇ ਹੁਣ ਤੁਸੀਂ ਆਣ ਕੇ ਅਰਪਣ ਕਰ ਦਿਓ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੂੜੇ ਦੇ ਵਾਸਤੇ ਪੁੱਛ ਰਹੇ ਨੇ। ਬਹੁਤ ਵਧੀਆ ਚੇਤੋ ਨੂੰ ਸਿੱਖ ਨੇ ਇੱਕ ਮੌਕਾ ਦਿੱਤਾ।
ਗੁਰ ਮਾਇਆ ਚੇਤੋ ਬਿਰ ਮਾਇਓ, ਲੋਭ ਲਹਿਰ ਮੈਂ ਗੋਤਾ ਖਾਇਓ।
ਬੜਾ ਵਧੀਆ ਮੌਕਾ ਸੀ, ਕਿਉਂਕਿ ਸਿੱਖ ਨੇ ਆਖਿਆ ਕਿ ਜੇਕਰ ਕਿਸੇ ਵਜ੍ਹਾ ਕਰਕੇ, ਕਿਸੇ ਕਾਰਨ ਕਰਕੇ ਅਜੇ ਤੱਕ ਤੁਸੀਂ ਚੂੜਾ ਭੇਟ ਨਹੀਂ ਕੀਤਾ ਤੇ ਹੁਣ ਲਿਆ ਕੇ ਭੇਟ ਕਰ ਦਿਓ, ਇਹ ਚੇਤੋ ਦੇ ਵਾਸਤੇ ਬੜਾ ਵਧੀਆ ਮੌਕਾ ਸੀ। ਘਰ ਜਾਂਦਾ ਤੇ ਚੂੜਾ ਲਿਆ ਕੇ ਸਤਿਗੁਰਾਂ ਨੂੰ ਅਰਪਣ ਕਰ ਦਿੰਦਾ, ਹੋ ਸਕਦਾ ਕਿ ਚੇਤੋ ਦਾ ਬਚਾਅ ਹੋ ਸਕਦਾ। ਪਰ ਕਵੀ ਸੰਤੋਖ ਸਿੰਘ ਜੀ ਨਾਲ ਇਹ ਵੀ ਗੱਲ ਲਿਖਦੇ ਨੇ, ਗੁਰ ਮਾਇਆ ਚੇਤੋ ਬਰਮਾਇਓ, ਐਸਾ ਹੋ ਕਿਵੇਂ ਜਾਂਦਾ, ਕਿਉਂਕਿ ਗੁਰੂ ਦੀ ਮਾਇਆ ਨੇ ਚੇਤੋ ਦੇ ਮਨ ਨੂੰ ਭਰਮਾ ਦਿੱਤਾ ਸੀ। ਲੋਭ ਲਹਿਰ ਮੈਂ ਗੋਤਾ ਖਾਇਓ, ਲੋਭ ਦੀ ਲਹਿਰ ਦੇ ਵਿੱਚ ਗੋਤਾ ਖਾ ਗਿਆ, ਭਾਵ ਕਿ ਲੋਭ ਦੀ ਲਹਿਰ ਦਾ ਜਿਹੜਾ ਦਰਿਆ ਸੀ ਉਹਦੇ ਵਿੱਚ ਡੁੱਬਣ ਲੱਗਾ, ਗੋਤਾ ਖਾ ਗਿਆ, ਕਿਉਂਕਿ ਗੁਰੂ ਦੀ ਮਾਇਆ ਨੇ ਭਰਮਾ ਦਿੱਤਾ।
ਜਿਸ ਨੇ ਵੱਡੇ ਵੱਡੇ ਡਹਿਕਾਏ, ਕਿਆ ਬਪੁਰਾ ਚੇਤਾ ਠਹਿਰਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੀ ਮਾਇਆ ਐਸੀ ਹੈ ਜਿਨੇ ਵੱਡੇ ਵੱਡਿਆਂ ਨੂੰ ਭੁਲਾ ਦਿੱਤਾ, ਇਹ ਮੂਰਖ ਬਪੁਰਾ ਚੇਤੋ ਕੀ ਉਹਦੇ ਅੱਗੇ ਸੀ, ਭਾਵ ਕਿ ਗੁਰੂ ਦੀ ਮਾਇਆ ਦੇ ਅੱਗੇ ਇਹ ਵਿਚਾਰਾ ਚੇਤੋ ਕੀ ਕਰ ਸਕਦਾ ਸੀ ਜਿਨੇ ਵੱਡਿਆਂ ਵੱਡਿਆਂ ਨੂੰ ਭਰਮਾ ਦਿੱਤਾ। ਗੁਰਬਾਣੀ ਦੇ ਵਿੱਚ ਪਾਠ ਆਉਂਦਾ, ਭਗਤ ਕਬੀਰ ਜੀ ਨੇ ਲਿਖਿਆ, ਭਗਤ ਕਬੀਰ ਜੀ ਆਸਾ ਰਾਗ ਦੇ ਵਿੱਚ ਲਿਖਦੇ ਨੇ, ਭਗਤ ਕਬੀਰ ਜੀ ਲਿਖਦੇ ਨੇ, ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਬਿਸਨ ਮਹਾ ਦਿਓ ਛਲੀਆ। ਸਰਪਣੀ ਆਖਿਆ ਜਾਂਦਾ ਮਾਇਆ ਨੂੰ, ਗੁਰੂ ਦੀ ਮਾਇਆ। ਕਬੀਰ ਜੀ ਕਹਿੰਦੇ ਨੇ ਕਿ ਇਸ ਮਾਇਆ ਦੇ ਉੱਤੇ ਕੋਈ ਵੀ ਬਲੀ ਨਹੀਂ ਹੈ, ਸਾਰਿਆਂ ਦੇ ਉੱਤੇ ਮਾਇਆ ਹੀ ਬਲੀ ਹੈ, ਮਾਇਆ ਹੀ ਪ੍ਰਬਲ ਹੈ। ਜਿਨ ਬ੍ਰਹਮਾ ਬਿਸਨ ਮਹਾ ਦਿਓ ਛਲੀਆ, ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਸ਼ਿਵਜੀ, ਇਨ੍ਹਾਂ ਤਿੰਨਾਂ ਦੇਵਤਿਆਂ ਨੂੰ ਪ੍ਰਮੁੱਖ ਮੰਨਿਆ ਜਾਂਦਾ ਹੈ, ਬ੍ਰਹਮਾ ਨੂੰ ਸ੍ਰਿਸ਼ਟੀ ਦਾ ਸਾਜਣ ਵਾਲਾ, ਇਸ ਤੋਂ ਇਲਾਵਾ ਜਿਹੜੇ ਵਿਸ਼ਨੂੰ ਨੇ ਉਹਨਾਂ ਨੂੰ ਰਿਜਕ ਦੇਣ ਵਾਲਾ, ਔਰ ਇਸ ਤੋਂ ਇਲਾਵਾ ਜਿਹੜੇ ਸ਼ਿਵਜੀ ਨੇ ਉਹਨਾਂ ਨੂੰ ਸ਼ਿੰਗਾਰ ਕਰਨ ਵਾਲਾ ਮੰਨਿਆ ਗਿਆ। ਪ੍ਰਮੁੱਖ ਦੇਵਤੇ ਤਿੰਨ ਮੰਨੇ ਗਏ ਨੇ। ਹੁਣ ਕਬੀਰ ਜੀ ਲਿਖਦੇ ਨੇ ਇਹ ਤਿੰਨੇ ਦੇਵਤੇ ਜਿਹੜੇ ਪ੍ਰਮੁੱਖ ਨੇ, ਇਹ ਵੀ ਪ੍ਰਭੂ ਦੀ ਮਾਇਆ ਤੋਂ ਬਚ ਨਹੀਂ ਸਕੇ। ਜਿਨ ਬ੍ਰਹਮਾ ਬਿਸਨ ਮਹਾ ਦਿਓ ਛਲੀਆ, ਇਹਨੇ ਠੱਗ ਲਿਆ ਹੈ ਇਹਨਾਂ ਨੂੰ ਵੀ, ਇਹਨਾਂ ਦੇਵਤਿਆਂ ਨੂੰ, ਇਹਨੇ ਬ੍ਰਹਮਾ ਨੂੰ ਠੱਗ ਲਿਆ, ਇਹਨੇ ਵਿਸ਼ਨੂੰ ਨੂੰ ਵੀ ਨਹੀਂ ਛੱਡਿਆ, ਉਹਨੂੰ ਵੀ ਛੱਲ ਲਿਆ, ਉਹਨੂੰ ਵੀ ਠੱਗ ਲਿਆ, ਤੇ ਮਹਾਦੇਵ ਦਾ ਵੀ ਇਹਦੇ ਤੋਂ ਬਚਾ ਨਹੀਂ ਹੋ ਸਕਿਆ। ਸਰਪਣੀ ਤੇ ਉਪਰ ਨਹੀਂ ਬਲੀਆ, ਜਿਨ ਬ੍ਰਹਮਾ ਬਿਸਨ ਮਹਾ ਦਿਓ ਛਲੀਆ। ਹੁਣ ਜਿਨ੍ਹੇ ਬ੍ਰਹਮਾ ਨੂੰ ਵਿਸ਼ਨੂੰ ਨੂੰ ਮਹੇਸ਼ ਨੂੰ ਠੱਗ ਲਿਆ, ਉਸ ਮਾਇਆ ਦੇ ਅੱਗੇ ਇਹ ਚੇਤੋ ਵਿਚਾਰਾ ਕੀ ਕਰ ਸਕਦਾ ਸੀ। ਐਸੀ ਗੁਰੂ ਦੀ ਮਾਇਆ ਨੇ ਚੇਤੋ ਨੂੰ ਵੀ ਆਪਣੇ ਵਸ ਦੇ ਵਿੱਚ ਕਰ ਲਿਆ, ਭਰਮਾ ਲਿਆ। ਜਿਸ ਨੇ ਵੱਡੇ ਵੱਡੇ ਡਹਿਕਾਏ, ਕਿਆ ਬਪੁਰਾ ਚੇਤੋ ਠਹਿਰਾਏ। ਜਿਨ੍ਹੇ ਵੱਡੇ ਵੱਡਿਆਂ ਨੂੰ ਆਪਣੇ ਵਿੱਚ ਕਰ ਲਿਆ, ਉਹਦੇ ਅੱਗੇ ਚੇਤੋ ਵਿਚਾਰੇ ਦੀ ਕੀ ਔਕਾਤ ਸੀ। ਨਾਟਕਰ ਕਹਿਣ ਲੱਗਿਓ ਮੁਖ ਕੂਰ, ਮੂਰਖ ਕਰੈ ਨਾ ਤਰਾਸ ਹਜੂਰ। ਉਸ ਵੇਲੇ ਝੂਠ ਬੋਲਣਾ ਸ਼ੁਰੂ ਕਰ ਦਿੱਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੁਕਰ ਕੇ ਫਿਰ ਝੂਠ ਬੋਲਣ ਲੱਗਾ। ਕਹਿੰਦਾ ਮੂਰਖ ਕਰੈ ਨਾ ਤਰਾਸ ਹਜੂਰ, ਤਾੜ ਕੇ ਘੂਰ ਕੇ ਉਸ ਸਿੱਖ ਨੂੰ ਕਹਿੰਦਾ ਕਿ ਹੇ ਮੂਰਖਾ, ਤੈਨੂੰ ਸ਼ਰਮ ਨਹੀਂ ਆਉਂਦੀ ਹਜੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ, ਤੂੰ ਝੂਠ ਬੋਲਿਆ, ਤੈਨੂੰ ਰਤਾ ਵੀ ਡਰ ਨਹੀਂ ਲੱਗਦਾ, ਇੰਨਾ ਕੁਫਰ ਤੋੜ ਰਿਹਾ, ਇੰਨਾ ਝੂਠ ਬੋਲਿਆ। ਪੋ ਸਿੱਖ ਤੂੰ ਪੋਰਾ ਮਤ ਹੋਰਾ, ਬਿਸਰਿਓ ਹੋਏ ਦੀਨਸ ਕਿਸ ਔਰਾ। ਤਾੜਨਾ ਦੇ ਨਾਲ ਚੇਤੋ ਮਸੰਦ ਉਸ ਸਿੱਖ ਨੂੰ ਕਹਿੰਦਾ ਕਿ ਹੇ ਸਿੱਖਾ, ਤੂੰ ਭੋਲਾ ਹੈ, ਮਤ ਦਾ ਹੌਲਾ ਹੈ, ਬਿਸਰਿਓ ਹੋਏ ਦੀਨ ਕਿਸ ਔਰਾ। ਕਹਿੰਦਾ ਤੈਨੂੰ ਚੇਤਾ ਭੁੱਲ ਗਿਆ ਹੋਵੇਗਾ, ਕਿਸੇ ਹੋਰ ਮਸੰਦ ਨੂੰ ਚੂੜਾ ਦਿੱਤਾ ਹੋਵੇਗਾ, ਮੈਨੂੰ ਨਹੀਂ ਦਿੱਤਾ, ਤੂੰ ਭੁੱਲ ਗਿਆ।
ਸਿਮਰਨ ਕਰ ਦੀਨੋ ਕਿਸ ਹਾਥ, ਮਹਾ ਮੇਲ ਹੋ ਤੋ ਜਿਹੇ ਸਾਥ।
ਚੇਤੋ ਮਸੰਦ ਕਹਿੰਦਾ ਸਿਮਰਨ ਕਰ, ਮੈਂ ਅੱਗੇ ਵੀ ਬਹੁਤ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ, ਸਿਮਰਨ ਤੋਂ ਭਾਵ ਹੁੰਦਾ ਯਾਦ ਕਰਨਾ। ਕਹਿੰਦਾ ਸਿਮਰਨ ਕਰ, ਯਾਦ ਕਰ, ਦੀਨੋ ਕੇ ਸਾਥਾ, ਕਿਹਦੇ ਹੱਥ ਦੇ ਵਿੱਚ ਤੂੰ ਚੂੜਾ ਦਿੱਤਾ ਸੀ, ਮੈਨੂੰ ਲੱਗਦਾ ਤੂੰ ਭੁੱਲ ਗਿਆ, ਕਿਸੇ ਹੋਰ ਮਸੰਦ ਨੂੰ ਚੂੜਾ ਦਿੱਤਾ ਹੋਵੇਗਾ, ਮੈਨੂੰ ਨਹੀਂ ਦਿੱਤਾ।
ਸੁਣ ਕਲ ਗੀ ਤਰ ਮ੍ਰਿਦ ਲਿਓ ਚਾਰੇ, ਪੋਚੇ ਤੋ ਤੂੰ ਸਤਿਗੁਰ ਪਿਆਰੇ।
ਹੁਣ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਸਾਰਾ ਕੁਝ ਜਾਣਦੇ ਨੇ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੜੇ ਕੋਮਲ ਲਫ਼ਜ਼ਾਂ ਦੇ ਨਾਲ ਆਖਿਆ, ਕਹਿੰਦੇ ਨੇ ਪੋ ਚੇਤੋ ਤੂੰ ਸਤਿਗੁਰ ਪਿਆਰੇ, ਹੇ ਭਾਈ ਚੇਤੋ, ਤੂੰ ਤੇ ਸਤਿਗੁਰੂ ਦਾ ਬਹੁਤ ਪਿਆਰਾ ਸਿੱਖ ਹੈ।
ਸਿੱਖ ਨੇ ਕੀਨ ਭਾਵਨਾ ਜੋਏ, ਮੁਝ ਸੋ ਦੇਹ ਪੂਰੀ ਸੋਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਸਿੱਖ ਨੇ ਬੜੀ ਭਾਵਨਾ ਦੇ ਨਾਲ, ਬੜੇ ਪ੍ਰੇਮ ਦੇ ਨਾਲ ਉਹ ਚੂੜਾ ਭੇਜਿਆ ਸੀ, ਇਸ ਕਰਕੇ ਚੇਤੋ ਚੂੜਾ ਸਾਨੂੰ ਦੇ ਦੇ, ਪੂਰੀ ਐ ਸੋਏ। ਇਹਦੇ ਮਨ ਦੀ ਜਿਹੜੀ ਕਾਮਨਾ ਹੈ ਨਾ, ਉਹ ਤਾਂ ਪੂਰੀ ਹੋਵੇਗੀ ਜੇ ਚੂੜਾ ਸਾਨੂੰ ਮਿਲੇਗਾ।
ਲੀਜੈ ਫਿਰ ਇੱਕ ਦੋ ਦਿਨ ਮਾਹੀ, ਦੇਖ ਰੱਖੈ ਤੁਝ ਤੇ ਹਮ ਨਾਹੀ।
ਇੱਕ ਮੌਕਾ ਦਿੱਤਾ ਸੀ ਸਿੱਖ ਨੇ ਬਚਾ ਦਾ, ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਮੌਕਾ ਦੇ ਰਹੇ ਨੇ। ਕਹਿੰਦੇ ਨੇ ਚੇਤੋ ਸਾਨੂੰ ਇੱਕ ਵਾਰੀ ਚੂੜਾ ਲਿਆ ਕੇ ਦੇ ਦੇ, ਇੱਕ ਦੋ ਦਿਨਾਂ ਤੋਂ ਬਾਅਦ ਅਸੀਂ ਫੇਰ ਮੋੜ ਕੇ ਤੈਨੂੰ ਚੂੜਾ ਦੇ ਦੇਵਾਂਗੇ, ਜੇਕਰ ਤੇਰੀ ਰੱਖਣ ਦੀ ਚਾਹ ਹੈ।
ਦੇਖ ਰੱਖਾਂ ਤੁਝ ਤੇ ਹਮ ਨਾਹੀਂ,
ਦੇਖ ਕੇ ਤੈਨੂੰ ਵਾਪਸ ਦੇ ਦਿਆਂਗੇ, ਦੇਖ ਰੱਖਾਂਗੇ ਨਹੀਂ ਚੂੜਾ ਆਪਣੇ ਕੋਲ, ਤੈਨੂੰ ਵਾਪਸ ਦੇ ਦਿਆਂਗੇ, ਪਰ ਕਮ ਸੇ ਕਮ ਇੱਕ ਵਾਰੀ ਸਾਨੂੰ ਦਿਖਾ ਦੇ।
ਨਿਡਰ ਹੋਏ ਕਰ ਕੋਪ ਉਚਾਰਿਓ, ਇਹ ਤੋ ਸਾਕਤ ਗੁਰ ਕੋ ਮਾਰਿਓ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ, ਹੋਰ ਵੀ ਜ਼ਿਆਦਾ ਗੁੱਸੇ ਦੇ ਵਿੱਚ ਭਰਿਆ, ਨਿਡਰ ਹੋ ਕੇ ਬੇਖੌਫ ਹੋ ਕੇ ਉਹ ਸਿੱਖ ਨੂੰ ਫੇਰ ਤਾੜਦਾ, ਕਹਿੰਦਾ ਇਹ ਤੋ ਸਾਕਤ ਗੁਰ ਕੋ ਮਾਰਿਓ, ਹੇ ਸੱਚੇ ਪਾਤਸ਼ਾਹ ਜੀ, ਇਹ ਤੇ ਸਾਕਤ ਹੈ, ਇਹ ਗੁਰੂ ਦਾ ਮਾਰਿਆ ਹੋਇਆ, ਇਹ ਝੂਠ ਬੋਲ ਰਿਹਾ। ਤੇ ਜਿਹੜਾ ਸਾਕਤ ਦਾ ਦਰਜਾ ਹੈ, ਇਹ ਬਹੁਤ ਬੁਰਾ ਲਿਖਿਆ ਹੋਇਆ ਗੁਰਮਤ ਦੇ ਵਿੱਚ, ਭਾਵ ਕੇ ਗੁਰੂ ਦੇ ਸਿੱਖ ਦੇ ਵਾਸਤੇ ਸਾਕਤ ਸ਼ਬਦ ਬਹੁਤ ਹੀ ਭੈੜਾ ਹੈ। ਗੌੜੀ ਰਾਗ ਦੇ ਵਿੱਚ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਉਚਾਰਨ ਕੀਤਾ, ਜਿਹਨੂੰ ਆਪਾਂ ਰੋਜ਼ ਹੀ ਪੜ੍ਹਦੇ ਹਾਂ।
ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨੇ ਅੰਤਰ ਹੋਮੈ ਕੰਡਾ ਹੈ, ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ।
ਐਸਾ ਦਰਜਾ ਹੈ ਸਾਕਤ ਦਾ, ਭਾਵ ਕੇ ਜਿਹੜਾ ਸਾਕਤ ਹੈ ਉਹ ਹਰੀ ਦੇ ਸਤਿਗੁਰੂ ਦੇ ਰਸ ਦਾ ਸਵਾਦ ਹੀ ਨਹੀਂ ਜਾਣਦਾ, ਉਹਨੂੰ ਪਤਾ ਹੀ ਨਹੀਂ ਹੈ ਕਿ ਗੁਰੂ ਦੇ ਰਸ ਦਾ, ਹਰੀ ਦੇ ਰਸ ਦਾ ਸਵਾਦ ਕੀ ਹੈ, ਉਹ ਜਾਣਦਾ ਹੀ ਨਹੀਂ ਐਸੇ ਸਵਾਦ ਨੂੰ। ਤਿਨੇ ਅੰਤਰ ਹੋਮੈ ਕੰਡਾ ਹੈ, ਕਿਉਂ ਨਹੀਂ ਜਾਣਦਾ ਸਵਾਦ ਨੂੰ। ਹੁਣ ਇਹਦਾ ਵੀ ਸਤਿਗੁਰੂ ਜੀ ਬਿਆਨ ਕਰਦੇ ਨੇ, ਉਹਦੇ ਅੰਦਰ ਹੋਮੇ ਦਾ ਕੰਡਾ ਹੈ, ਹਉਮੈ ਦਾ ਕੰਡਾ ਓਹਨੂੰ ਹਰੀ ਦੇ ਰਸ ਦੇ ਸਵਾਦ ਤੋਂ ਜਾਣੂ ਹੋਣ ਹੀ ਨਹੀਂ ਦਿੰਦਾ। ਫਿਰ ਕੰਡਾ ਕੀ ਕਰਦਾ? ਆਪਾਂ ਜਾਣਦੇ ਹਾਂ ਕਿ ਜੇਕਰ ਪੈਰ ਦੇ ਵਿੱਚ ਕੰਡਾ ਚੁਭ ਜਾਵੇ ਤੇ ਫਿਰ ਕਿਸ ਤਰ੍ਹਾਂ ਦਾ ਦੁੱਖ ਦਿੰਦਾ। ਹੁਣ ਹਉਮੈ ਦਾ ਕੰਡਾ ਜਿਹਦੇ ਮਨ ਦੇ ਵਿੱਚ ਚੁਭਿਆ ਹੋਇਆ, ਸਤਿਗੁਰੂ ਜੀ ਕਹਿੰਦੇ ਨੇ ਉਹ ਵੀ ਇਸੇ ਤਰ੍ਹਾਂ ਦੁਖੀ ਹੁੰਦਾ। ਜਿਉ ਜਿਉ ਚਲੈ ਚੁਭੈ ਦੁੱਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਆਮ ਕੰਡਾ ਪੈਰ ਦੇ ਵਿੱਚ ਵੱਜ ਜਾਵੇ, ਜਿਵੇਂ ਜਿਵੇਂ ਤੁਰਦੇ ਜਾਵਾਂਗੇ ਕੰਡਾ ਹੋਰ ਵੀ ਜ਼ਿਆਦਾ ਦੁਖੀ ਕਰੇਗਾ, ਪੀੜਾ ਪਹੁੰਚਾਏਗਾ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਉਮੈ ਦਾ ਕੰਡਾ ਜਿਹੜੇ ਸਾਕਤ ਦੇ ਮਨ ਦੇ ਵਿੱਚ ਜੁਭ ਜਾਂਦਾ, ਉਹ ਜਿਵੇਂ ਜਿਵੇਂ ਜੀਵਨ ਨੂੰ ਬਤੀਤ ਕਰਦਾ ਉਸੇ ਉਸੇ ਤਰ੍ਹਾਂ ਉਹ ਹੋਰ ਵੀ ਜ਼ਿਆਦਾ ਦੁੱਖ ਦਿੰਦਾ। ਹਉਮੈ ਦਾ ਕੰਡਾ ਉਹਨੂੰ ਚੁਭਦਾ ਜਿਵੇਂ ਪੈਰ ਦੇ ਵਿੱਚ ਵੱਜਾ ਹੋਇਆ ਕੰਡਾ ਚੁਭਦਾ। ਸਤਿਗੁਰੂ ਜੀ ਫਿਰ ਲਿਖਦੇ ਨੇ ਜਮ ਕਾਲ ਸਹਿ ਸਿਰ ਡੰਡਾ ਹੈ। ਇਸ ਮਾਤ ਲੋਕ ਦੇ ਵਿੱਚ ਤੇ ਦੁੱਖ ਪਾਉਣਾ ਹੀ ਪਾਉਣਾ ਹੈ। ਜਮਾਂ ਦੇ ਕਾਲ ਦਾ ਜਿਹੜਾ ਡੰਡਾ ਹੈ ਨਾ, ਉਹ ਵੀ ਸਾਕਤ ਪੁਰਸ਼ ਨੂੰ ਸਹਿਣ ਕਰਨਾ ਪਵੇਗਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਹੁਣ ਚੇਤੋ ਉਸ ਪਿਆਰੇ ਸਤਿਗੁਰਾਂ ਦੇ ਸਿੱਖ ਨੂੰ ਕਹਿੰਦਾ ਸੱਚੇ ਪਾਤਸ਼ਾਹ ਕਿ ਤੁਸੀਂ ਇਹਦੀ ਆਖੀ ਹੋਈ ਗੱਲ ਦੇ ਉੱਤੇ ਯਕੀਨ ਕਰ ਰਹੇ ਹੋ? ਇਹ ਤੇ ਸਾਕਤ ਹੈ ਸੱਚੇ ਪਾਤਸ਼ਾਹ, ਇਹ ਤੇ ਗੁਰੂ ਦਾ ਮਾਰਿਆ ਹੋਇਆ ਸਿੱਖ ਹੈ ਜਿਹਦੇ ਤੇ ਗੁਰੂ ਦੀ ਕਰੋਪੀ ਹੈ। ਸਾਕਤ ਜਿਹੜਾ ਸ਼ਬਦ ਹੈ ਉਹ ਗੁਰੂ ਦੇ ਪਿਆਰੇ ਸਿੱਖ ਦੇ ਵਾਸਤੇ ਵਰਤ ਦਿੱਤਾ, ਜਿਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਹਾਰਨ ਨਹੀਂ ਕੀਤਾ ਕਿ ਪਿਆਰੇ ਸਿੱਖ ਨੂੰ ਕੋਈ ਸਾਕਤ ਆਖੇ।
ਆਏ ਹਜ਼ੂਰ ਕੋਰ ਵੱਡ ਕਹਿਓ, ਸਮਝ ਬਿਨਾ ਗੁਰ ਸੱਚ ਕਹਿ ਗਹਿਓ।
ਹੇ ਸੱਚੇ ਪਾਤਸ਼ਾਹ, ਇਹ ਤੇ ਸਾਕਤ ਹੈ, ਇਹਨੇ ਤੁਹਾਡੇ ਹਜ਼ੂਰ ਤੁਹਾਡੇ ਸਾਹਮਣੇ ਆਣ ਕੇ ਐਵੇਂ ਝੂਠ ਹੀ ਬਕਵਾਸ ਕੀਤਾ।
ਸਮਝ ਬਿਨਾ ਗੁਰ ਸੱਚ ਕੋ ਗਹਿਓ।
ਹੇ ਸੱਚੇ ਪਾਤਸ਼ਾਹ, ਤੁਸੀਂ ਸਮਝ ਤੋਂ ਬਗੈਰ ਹੀ ਇਹਦੀ ਆਖੀ ਹੋਈ ਗੱਲ ਨੂੰ ਮੰਨ ਲਿਆ?
ਭਾਵ ਕਿ ਹੇ ਗੁਰੂ ਜੀ, ਆਪਨੇ ਸਮਝੇ ਬਿਨਾ ਸੱਚ ਕਰਕੇ ਇਹਦੀ ਗੱਲ ਨੂੰ ਮੰਨ ਕਿਵੇਂ ਲਿਆ?
ਭਾਵ ਕਿ ਤੁਸੀਂ ਤੇ ਸਮਝਦਾਰ ਹੋ, ਤੁਹਾਨੂੰ ਤੇ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਝੂਠ ਬੋਲਦਾ।
ਸਿੱਖ ਬਪਰਾ ਕਿਆ ਇਸ ਕੋ ਪਾਖੋ, ਹਮਕੋ ਝੂਠ ਜਾਣ ਗੁਰ ਕਾਖੋ।
ਸਿੱਖ ਬਪਰੋ ਕਿਆ ਇਸ ਕੋ ਪਾਖੋ, ਭਾਵ ਕਿ ਇਸ ਸਿੱਖ ਕੰਗਲੇ ਦੀ ਆਖੀ ਹੋਈ ਗੱਲ ਦਾ ਵਜ਼ਨ ਹੀ ਕੀ ਹੈ?
ਸਿੱਖ ਕੰਗਲਾ ਹੈ, ਇਹਦੇ ਕਹੇ ਦਾ ਕੀ ਵਜ਼ਨ ਹੈ?
ਤੁਸੀਂ ਇਸ ਦੇ ਉੱਤੇ ਯਕੀਨ ਕਰ ਰਹੇ ਹੋ? ਇਹਦੀ ਆਖੀ ਹੋਈ ਗੱਲ ਦਾ ਵਜ਼ਨ ਹੀ ਕੀ ਹੈ? ਇਹਦੇ ਵਿੱਚ ਭਾਵ ਹੀ ਕੀ ਹੈ?
ਹਮਕੋ ਝੂਠ ਜਾਣ ਗੁਰ ਕਾਖੋ, ਕਹਿੰਦਾ ਕਿ ਕੱਖ ਵਾਂਗੂ ਮੈਨੂੰ ਤੁਸੀਂ ਹੌਲਾ ਕਰ ਦਿੱਤਾ
ਇਹਦੀ ਆਖੀ ਹੋਈ ਗੱਲ ਦੇ ਉੱਤੇ ਪ੍ਰਤੀਤ ਕਰਕੇ। ਮੈਂ ਤੇ ਕੱਖਾਂ ਤੋਂ ਹੌਲਾ ਹੋ ਗਿਆ,
ਸਰਾਸਰ ਝੂਠ ਬੋਲ ਕੇ ਇਹਨੇ ਮੈਨੂੰ ਤੁਹਾਡੇ ਸਾਹਮਣੇ ਝੂਠਾ ਕਰਨ ਦਾ ਯਤਨ ਕੀਤਾ।
ਸੱਚੇ ਪਾਤਸ਼ਾਹ, ਤੁਹਾਨੂੰ ਸਮਝ ਹੋਣੀ ਚਾਹੀਦੀ ਹੈ, ਇਹ ਝੂਠ ਬੋਲ ਰਿਹਾ, ਇਹਨੇ ਕੱਖਾਂ ਤੋਂ ਹੌਲਾ ਮੈਨੂੰ ਕਰ ਦਿੱਤਾ
ਇਹਦੀ ਆਖੀ ਹੋਈ ਗੱਲ ਦਾ। ਸੱਚੇ ਪਾਤਸ਼ਾਹ, ਮੇਰੀ ਆਖੀ ਹੋਈ ਗੱਲ ਦੇ ਸਾਹਮਣੇ ਵਜ਼ਨ ਹੀ ਕੀ ਹੈ?
ਭਾਵ ਕਿ ਮੇਰੀ ਆਖੀ ਹੋਈ ਗੱਲ ਬਹੁਤੀ ਭਾਰੀ ਹੈ ਤੇ ਸੱਚੀ ਹੈ, ਇਹਦੀ ਆਖੀ ਹੋਈ ਗੱਲ ਦਾ ਮੇਰੇ ਸਾਹਮਣੇ ਕੋਈ ਵਜ਼ਨ ਨਹੀਂ ਹੈ।
ਸੱਚੇ ਪਾਤਸ਼ਾਹ, ਤੁਹਾਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ।
ਇਸ ਤਰ੍ਹਾਂ ਚੇਤੋ ਨੇ ਆਖਿਆ ਇਸ ਵਿਥਿਆ ਨੂੰ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰ੍ਹਾਂ ਬਿਆਨ ਕਰਦੇ ਨੇ,
ਕਿਉਂ ਚੇਤੂ ਏ ਸਿੰਘ ਕੀ ਆਖਦਾ ਏ, ਸਾਡੇ ਪਾਸ ਤੂੰ ਭੇਟਾ ਪੁਚਾਈ ਕੋਈ ਨਾ, ਕਿੱਥੇ ਥਾਣ ਕੜੇ ਕੰਠਾ ਹਈ ਕਿੱਥੇ, ਬੇਈਮਾਨੀ ਹੈ ਤੇਰੀ ਸਫਾਈ ਕੋਈ ਨਾ। ਨੱਕ ਚਾੜ ਮਸੰਦ ਕਹਿ ਗੁਰੂ ਜੀ ਨੂੰ, ਨੱਕ ਚਾੜ ਮਸੰਦ ਕਹੇ ਗੁਰੂ ਜੀ ਨੂੰ, ਭੁੱਖੇ ਸਿੱਖ ਨੇ ਭੇਟਾ ਚੜਾਈ ਕੋਈ ਨਾ। ਐਵੇਂ ਸੁਣ ਝੂਠੀ ਵਿੱਚ ਸਭਾ ਦੇ ਜੀ, ਮੇਰੀ ਇੱਜ਼ਤ ਤੁਸਾਂ ਰਖਾਈ ਕੋਈ ਨਾ।
ਮੁਕਰ ਗਿਆ ਝੂਠ ਬੋਲਿਆ, ਕਹਿੰਦਾ ਸੱਚੇ ਪਾਤਸ਼ਾਹ ਭਰੀ ਹੋਈ ਸਭਾ ਦੇ ਵਿੱਚ ਮੇਰੀ ਤੁਸੀਂ ਇੱਜ਼ਤ ਨੂੰ ਖਰਾਬ ਕੀਤਾ, ਇਹਨੇ ਝੂਠ ਗੱਲ ਆਖੀ ਤੇ ਤੁਸੀਂ ਝੂਠੀ ਗੱਲ ਦੇ ਉੱਤੇ ਸੱਚੇ ਪਾਤਸ਼ਾਹ ਯਕੀਨ ਨੂੰ ਧਾਰਨ ਕੀਤਾ।
ਲਾਖੋਂ ਲਿਆਵੇ ਦਰਬ ਅਗਾਰੀ, ਹਮਰੀ ਸਭ ਦੇਸ਼ਨ ਪਤ ਪਾਰੀ।
ਚੇਤੋ ਮਸੰਦ ਕਹਿੰਦਾ ਸੱਚੇ ਪਾਤਸ਼ਾਹ, ਲੱਖਾਂ ਦੀ ਤਦਾਦ ਦੇ ਵਿੱਚ ਅਸੀਂ ਸਾਰੇ ਮਸੰਦ ਤੁਹਾਡੇ ਚਰਨਾਂ ਦੇ ਵਿੱਚ ਮਾਇਆ ਉਗਰਾਹੀ ਕਰਕੇ ਲਿਆ ਕੇ ਅਰਪਣ ਕਰਦੇ ਹਾਂ।
ਹਮਰੀ ਸਭ ਦੇਸ਼ਨ ਪਤ ਪਾਰੀ,
ਹੇ ਸੱਚੇ ਪਾਤਸ਼ਾਹ ਸਾਰਿਆਂ ਇਲਾਕਿਆਂ ਦੇ ਵਿੱਚ, ਸਾਰਿਆਂ ਦੇਸ਼ਾਂ ਦੇ ਵਿੱਚ ਬਹੁਤ ਵੱਡੀ ਸਾਡੀ ਇੱਜ਼ਤ ਪਤ ਬਣੀ ਹੋਈ ਏ। ਜੋ ਨਾ ਦੇ ਤਸੋ ਸਭ ਪਿਖ ਦੇਵੈ ਆਗੈ ਧਰ ਸ਼ਰਧਾ ਗੁਰ ਸੇਵੈ। ਮਸੰਦ ਕਹਿੰਦਾ ਕਿ ਜਿਹੜਾ ਹੋਰ ਕਿਸੇ ਨੂੰ ਉਗਰਾਹੀ ਨਹੀਂ ਵੀ ਦਿੰਦਾ, ਜਦੋਂ ਅਸੀਂ ਜਾਂਦੇ ਹਾਂ ਤੇ ਸਾਨੂੰ ਉਹ ਵੀ ਉਗਰਾਹੀ ਦੇ ਦਿੰਦਾ, ਜਿਹੜਾ ਬਿਲਕੁਲ ਦੇਣਾ ਮੰਨਦਾ ਹੀ ਨਹੀਂ। ਆਗੈ ਧਰ ਸ਼ਰਧਾ ਗੁਰ ਸੇਵੈ। ਸੱਚੇ ਪਾਤਸ਼ਾਹ ਜੇ ਹੋਰ ਕਿਸੇ ਨੂੰ ਨਾ ਦੇਵੇ ਤੇ ਸਾਨੂੰ ਦੇ ਕੇ ਉਹ ਵੀ ਧਨ ਦੇ ਦਿੰਦਾ, ਤੇ ਅਸੀਂ ਸੱਚੇ ਪਾਤਸ਼ਾਹ ਮਸੰਦ ਮਿਲ ਕੇ ਉਸ ਉਗਰਾਹੀ ਨੂੰ ਉਸ ਧਨ ਨੂੰ ਤੁਹਾਡੇ ਚਰਨਾਂ ਦੇ ਵਿੱਚ ਸ਼ਰਧਾ ਦੇ ਨਾਲ ਰੱਖ ਕੇ ਨਮਸਕਾਰ ਕਰਦੇ ਹਾਂ। ਹਮ ਬਹੁਤੇ ਨਿਜ ਕਾਜ ਸੁਧਾਰ ਨਹੀਂ ਕੀਮਤ ਔਰ ਗੁਰੂ ਵਿਚਾਰ। ਚੇਤੋਂ ਮਸੰਦ ਕਹਿੰਦਾ ਕਿ ਸੱਚੇ ਪਾਤਸ਼ਾਹ ਅਸੀਂ ਤੇ ਬਹੁਤੇ ਸਾਰੇ ਤੁਹਾਡੇ ਕੰਮਾਂ ਨੂੰ ਸੁਧਾਰਦੇ ਹਾਂ, ਚਲਾਉਂਦੇ ਹਾਂ, ਨਹੀਂ ਕੀਮਤ ਔਰ ਗੁਰੂ ਵਿਚਾਰ, ਪਰ ਸੱਚੇ ਪਾਤਸ਼ਾਹ ਤੁਸੀਂ ਤੇ ਰਤਾ ਭਰ ਵੀ ਸਾਡੀ ਕੀਮਤ ਨੂੰ ਜਾਣਦੇ ਨੇ। ਝੂਠ ਸਾਚ ਕੋ ਬਹੁ ਵਿਵਹਾਰ ਨਹੀਂ ਜਾਣੇ ਗੁਰੇਨ ਕੀ ਸਾਰ। ਕਹਿੰਦਾ ਸੱਚੇ ਪਾਤਸ਼ਾਹ ਜੀ ਸੱਚ ਤੇ ਝੂਠ ਦੇ ਵਿਹਾਰ ਦੇ ਤੁਸੀਂ ਸਾਰ ਹੀ ਨਹੀਂ ਜਾਣਦੇ, ਭਾਵ ਕਿ ਤੁਹਾਨੂੰ ਪਤਾ ਹੀ ਨਹੀਂ ਹੈ ਕੌਣ ਸੱਚਾ ਹੈ ਕੌਣ ਝੂਠਾ ਹੈ। ਸੱਚੇ ਪਾਤਸ਼ਾਹ ਤੁਸੀਂ ਤੇ ਸੱਚੇ ਤੇ ਝੂਠੇ ਦੇ ਸਾਰ ਨੂੰ ਹੀ ਨਹੀਂ ਜਾਣਦੇ, ਇਹ ਤੁਸੀਂ ਕੀ ਕਹਿ ਰਹੇ। ਕਿਆ ਸਿੱਖ ਰੰਕ ਕੂਰ ਇਹ ਕਹੈ ਹਮਕੋ ਤਰਸ ਕਰ ਸਮ ਗੁਰ ਲਹਿ। ਚੇਤੋ ਕਹਿੰਦਾ ਇਹ ਸਿੱਖ ਜਿਹੜਾ ਕੰਗਾਲ ਹੈ ਇਹ ਤੁਹਾਡੇ ਸਾਹਮਣੇ ਝੂਠ ਬੋਲ ਰਿਹਾ ਤੇ ਸੱਚੇ ਪਾਤਸ਼ਾਹ ਤੁਸੀਂ ਇਹਦੀ ਗੱਲ ਦੇ ਉੱਤੇ ਵਿਸ਼ਵਾਸ ਕਰਕੇ ਤੇ ਸਾਨੂੰ ਤਸਕਰ ਸਮਝ ਰਹੇ ਹੋ, ਭਾਵ ਕਿ ਮੈਨੂੰ ਚੋਰ ਕਰਾਰ ਦੇ ਰਹੇ ਹੋ ਕਿ ਮੈਂ ਚੂੜਾ ਸਾਂਭਿਆ, ਤੁਹਾਨੂੰ ਆਣ ਕੇ ਅਰਪਣ ਨਹੀਂ ਕੀਤਾ, ਇਹਦੀ ਗੱਲ ਦੇ ਉੱਤੇ ਯਕੀਨ ਕਰਦੇ ਹੋ, ਮੇਰੀ ਗੱਲ ਦੇ ਉੱਤੇ ਪ੍ਰਤੀਤ ਨਹੀਂ ਕਰਦੇ, ਮੇਰੀ ਗੱਲ ਨੂੰ ਪ੍ਰਵਾਨ ਨਹੀਂ ਤੁਸੀਂ ਕਰਦੇ। ਵਾਸਤ ਸੈ ਕਰੇ ਹਮ ਨਿਤ ਲਿਆਵੇ ਦਿਖ ਰਾਮੈ ਕੋ ਨਹੀਂ ਦਿਖ ਰਾਮੈ। ਚੇਤੋਂ ਮਸੰਦ ਕਹਿੰਦਾ ਕਿ ਸੱਚੇ ਪਾਤਸ਼ਾਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅਸੀਂ ਚੀਜ਼ਾਂ ਲੈ ਕੇ ਆਉਂਦੇ ਹਾਂ, ਉਹਨਾਂ ਦੇ ਵਿੱਚੋਂ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਦਿਖਾਉਂਦੇ ਵੀ ਨਹੀਂ ਤੇ ਜਾ ਕੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾ ਦਿੰਦੇ ਹਾਂ, ਭਾਵ ਕਿ ਕਈ ਚੀਜ਼ਾਂ ਹੁੰਦੀਆਂ ਨੇ ਕਈ ਤੁਹਾਨੂੰ ਦਿਖਾ ਦੇਈਦੀਆਂ ਨੇ ਤੇ ਕਈ ਅਸੀਂ ਆਪਣੇ ਆਪ ਹੀ ਜਾ ਕੇ ਤੁਹਾਡੇ ਕੋਸ਼ ਦੇ ਵਿੱਚ ਖਜ਼ਾਨੇ ਦੇ ਵਿੱਚ ਜਾ ਕੇ ਜਮ੍ਹਾਂ ਕਰਾ ਦਿੰਦੇ। ਗੁਰ ਖਜ਼ਾਨੇ ਅਰਪਣ ਕਰ ਸਭ ਗੁਰ ਨਿਕਟ ਰੀਤ ਏਮ ਤਰ। ਚੇਤੋਂ ਮਸੰਦ ਕਹਿੰਦਾ ਕਿ ਗੁਰੂ ਦੇ ਖਜ਼ਾਨੇ ਦੇ ਵਿੱਚ ਬਹੁਤੀਆਂ ਸਾਰੀਆਂ ਚੀਜ਼ਾਂ ਦੀ ਵਿਚਾਰ ਕੀਤੇ ਤੋਂ ਬਗੈਰ ਹੀ ਅਸੀਂ ਅਰਪਣ ਕਰ ਦਿੰਦੇ ਹਾਂ। ਸਭ ਗੁਰ ਨਿਕਟ ਰੀਤ ਏਮ ਤਰ। ਸੱਚੇ ਪਾਤਸ਼ਾਹ ਪਹਿਲੇ ਗੁਰੂ ਸਾਹਿਬਾਨਾਂ ਤੋਂ ਲੈ ਕੇ ਇਹ ਰੀਤੀ ਚਲੀ ਹੀ ਆਉਂਦੀ ਹੈ, ਇਸੇ ਤਰੀਕੇ ਦੇ ਨਾਲ ਹੋ ਗਿਆ ਹੋਵੇਗਾ ਕਿ ਜੇਕਰ ਮੈਂ ਲੈ ਕੇ ਵੀ ਆਇਆ ਤੇ ਮੈਨੂੰ ਨੀ ਯਾਦ, ਮੈਂ ਖਜ਼ਾਨੇ ਦੇ ਵਿੱਚ ਜਮ੍ਹਾਂ ਕਰ ਦਿੱਤਾ ਹੋਵੇਗਾ। ਸੁਣ ਸਕੋਪ ਸਤ ਗੁਰੂ ਉਚਾਰੀ ਲੋਭ ਲਹਿਰ ਚੇਤੋ ਮਤ ਮਾਰੀ। ਜਦੋਂ ਇਸ ਤਰ੍ਹਾਂ ਦੀਆਂ ਝੂਠ ਵਾਲੀਆਂ ਗੱਲਾਂ ਕੀਤੀਆਂ ਚੇਤੋਂ ਮਸੰਦ ਨੇ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸੁਣ ਸਕੋਪ ਸਤਿਗੁਰੂ ਉਚਾਰੀ। ਸਤਿਗੁਰਾਂ ਨੂੰ ਫਿਰ ਗੁੱਸਾ ਆ ਗਿਆ, ਕ੍ਰੋਧ ਆ ਗਿਆ, ਗੁੱਸੇ ਦੇ ਨਾਲ ਭਰ ਕੇ ਸਤਿਗੁਰਾਂ ਨੇ ਆਖਿਆ ਲੋਭ ਲਹਿਰ ਚੇਤੋ ਮਤ ਮਾਰੀ। ਹੇ ਚੇਤੋ, ਲੋਭ ਦੀ ਲਹਿਰ ਨੇ ਤੇਰੀ ਮਤ ਨੂੰ ਮਾਰ ਦਿੱਤਾ। ਝੂਠ ਸਾਚ ਵਿਵਹਾਰ ਕਨੇਰੇ ਪਰਖਣ ਹੈ ਕਿ ਨਹੀਂ ਮਤ ਮੇਰੇ। ਲੋਭ ਦੀ ਲਹਿਰ ਨੇ ਚੇਤੋ ਤੇਰੀ ਮਤ ਮਾਰ ਦਿੱਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਤੂੰ ਕਹਿਣਾ ਹੈ ਕਿ ਸੱਚ ਤੇ ਝੂਠ ਦੀ ਮੈਨੂੰ ਵਿਚਾਰ ਨਹੀਂ ਆਉਂਦੀ, ਭਾਵ ਕਿ ਤੂੰ ਐਸਾ ਹੀ ਸਮਝਦਾ ਕਿ ਮੈਨੂੰ ਇਸ ਗੱਲ ਦੀ ਕੋਈ ਸਾਰ ਨਹੀਂ ਹੈ, ਮੈਂ ਵਿਚਾਰ ਨਹੀਂ ਕਰਦਾ ਝੂਠ ਕੀ ਹੈ ਤੇ ਸੱਚ ਕੀ ਹੈ, ਭਾਵ ਕਿ ਸੱਚ ਤੇ ਝੂਠ ਦੀ ਮੈਨੂੰ ਪਛਾਣ ਕੋਈ ਨਹੀਂ ਹੈ, ਤੇਰਾ ਕਹਿਣ ਤੋਂ ਭਾਵ ਇਹੀ ਹੈ। ਸੋ ਅਬ ਸਗਰੀ ਤੋਹ ਦਿਖਾਵੋ ਕਰ ਕੀਮਤ ਕੋ ਫਲ ਪਹੁੰਚਾਵੋ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੁਣ ਮੈਂ ਉਸੇ ਹੀ ਸੱਚ ਤੇ ਝੂਠ ਦਾ ਨਿਤਾਰਾ ਕਰਕੇ ਦਿਖਾਵਾਂਗਾ। ਕਰ ਕੀਮਤ ਕੋ ਫਲ ਪਹੁੰਚਾਵੋ। ਤੂੰ ਕਹਿੰਦਾ ਕਿ ਮੇਰੀ ਕੀਮਤ ਨੂੰ ਨਹੀਂ ਜਾਣਦੇ। ਸਤਿਗੁਰੂ ਜੀ ਕਹਿੰਦੇ ਨੇ ਕੀਮਤ ਨੂੰ ਅਸੀਂ ਜਾਣਦੇ ਹਾਂ, ਉਸੇ ਕੀਮਤ ਨੂੰ ਜਾਣ ਕੇ ਵੈਸਾ ਹੀ ਤੈਨੂੰ ਫਲ ਵੀ ਜ਼ਰੂਰ ਦੇਵਾਂਗੇ। ਜਥਾ ਪਾਵਨੀ ਤਿਉ ਫਲ ਪਾਵੇ ਅਬ ਹਮ ਦੇਹ ਨਾ ਦੇਰ ਲਗਾਵੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜਿਸ ਤਰ੍ਹਾਂ ਦੀ ਚੇਤੋ ਤੇਰੀ ਭਾਵਨਾ ਹੈ ਉਸੇ ਤਰ੍ਹਾਂ ਦਾ ਫਲ ਤੈਨੂੰ ਜਰੂਰ ਦਿੱਤਾ ਜਾਵੇਗਾ। ਅਸੀਂ ਵੈਸਾ ਭਾਵਨਾ ਦੇ ਮੁਤਾਬਕ ਫਲ ਦਿਆਂਗੇ, ਨਾ ਦੇਰ ਲਗਾਵਾਂ, ਦੇਰੀ ਨਹੀਂ ਕਰਾਂਗੇ, ਤੇਰੀ ਭਾਵਨਾ ਦੇ ਮੁਤਾਬਕ ਤੇਰੀ ਕੀਤੀ ਹੋਈ ਕਾਰ ਨੂੰ ਫਲ ਜਰੂਰ ਲੱਗੇਗਾ, ਤੇਰੀ ਭਾਵਨਾ ਦੇ ਮੁਤਾਬਕ ਅਸੀਂ ਫਲ ਦਿਆਂਗੇ, ਦੇਰ ਨਹੀਂ ਲਾਵਾਂਗੇ। ਪੰਚ ਸਿੱਖ ਸਤ ਗੁਰੂ ਬੁਲਾਏ, ਬੜ ਮਸਾਂਜ ਕੇ ਸਦਨ ਪਠਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੰਜਾਂ ਸਿੱਖਾਂ ਨੂੰ ਆਪਣੇ ਕੋਲ ਬੁਲਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਮਸੰਦ ਚੇਤੋ ਦੇ ਘਰ ਦੇ ਵਿੱਚ ਉਹਨਾਂ ਨੂੰ ਭੇਜਣ ਦੇ ਵਾਸਤੇ ਤਿਆਰ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਪੰਜਾਂ ਸਿੱਖਾਂ ਨੂੰ ਹਦਾਇਤਾਂ ਕਰਦੇ ਨੇ, ਕਹਿੰਦੇ ਨੇ ਇਸ ਕੇ ਘਰ ਪਰ ਆਹੋ ਚੁਬਾਰਾ, ਤਿਸਮੋ ਤਾਕੀ ਲਗਾ ਕਿਵਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੀਆਂ ਨਿਸ਼ਾਨੀਆਂ ਦੱਸਦੇ ਨੇ, ਕਿਉਂਕਿ ਅੰਤਰਜਾਮੀ ਜੋ ਹੋਏ ਜੋ ਕਿ ਸਾਰੀ ਗੱਲ ਨੂੰ ਜਾਣਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਚੇਤੋ ਦੇ ਘਰ ਦੇ ਵਿੱਚ ਤੁਸੀਂ ਚਲੇ ਜਾਓ, ਇਹਦੇ ਘਰ ਦੇ ਉੱਤੇ ਇੱਕ ਚੁਬਾਰਾ ਹੈ, ਪਾਪ ਕੇ ਕਮਰੇ ਦੇ ਉੱਤੇ ਇੱਕ ਕਮਰਾ ਹੈ, ਚੁਬਾਰੇ ਦੇ ਵਿੱਚ ਤੁਸੀਂ ਚਲੇ ਜਾਓ, ਤਿਸਮਾ ਤਾਕੀ ਲਗਾ ਕਿਵਾਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਚੁਬਾਰੇ ਦਾ ਤੁਸੀਂ ਦਰਵਾਜ਼ਾ ਖੋਲੋਗੇ, ਅੱਗੇ ਇੱਕ ਦੀਵਾਰ ਹੈ, ਉਹਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਛੋਟੀ ਜਿਹੀ ਤਾਕੀ ਹੈ, ਪਾਪ ਕੇ ਆਲਾ ਬਣਿਆ ਹੋਇਆ ਜਿਹਨੂੰ ਕੁੰਡਾ ਜਿੰਦਰਾ ਲੱਗਾ।
ਪਟ ਲਪੇਟ ਤੈ ਰਾਖਿਓ ਚੂਰਾ, ਸਿੱਖ ਕੋ ਦਿਓ ਹੋ ਤੋ ਜੋ ਰੂਰਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਨੇ ਤੇ ਚੂੜਾ ਆਪਣੀ ਘਰਵਾਲੀ ਨੂੰ ਦਿੱਤਾ, ਇਹਦੀ ਘਰਵਾਲੀ ਨੇ ਉਹ ਜਿਹੜਾ ਚੂੜਾ ਹੈ ਚੁਬਾਰੇ ਵਾਲੇ ਕਮਰੇ ਦੇ ਵਿੱਚ ਰੱਖਿਆ ਹੋਇਆ ਇੱਕ ਰੇਸ਼ਮੀ ਕੱਪੜੇ ਦੇ ਵਿੱਚ ਲਪੇਟ ਕੇ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਚੂੜਾ ਉੱਥੇ ਹੈ, ਤੁਸੀਂ ਉਸ ਨੂੰ ਕੱਢ ਕੇ ਲਿਆਓ।
ਹੁਕਮ ਸੁਣਤ ਸਿੱਖ ਪੰਚੋਂ ਤਾਏ, ਤਬ ਚੇਤੋ ਨਿਜ ਗਰੀਵ ਨਿਵਾਏ।
ਸਤਿਗੁਰਾਂ ਦੇ ਹੁਕਮ ਨੂੰ ਸੁਣਿਆ ਪੰਜੇ ਸਿੱਖ ਚੇਤੋ ਦੇ ਘਰ ਦੇ ਵੱਲ ਚੱਲ ਪਏ ਨੇ, ਤੇ ਦੂਸਰੀ ਤਰਫ ਕਵੀ ਜੀ ਲਿਖਦੇ ਨੇ ਤਬ ਚੇਤੋ ਨਿਜ ਗਰੀਬ ਨਿਵਾਏ। ਉਸ ਵੇਲੇ ਚੇਤੋ ਨੇ ਆਪਣੀ ਧੌਣ ਨੂੰ ਝੁਕਾ ਲਿਆ, ਸ਼ਰਮਿੰਦਾ ਹੋ ਗਿਆ, ਹੁਣ ਕਹਿ ਕੀ ਸਕਦਾ, ਨਾ ਰੋਕ ਸਕਦਾ ਤੇ ਨਾ ਹੁਣ ਸੱਚ ਬਿਆਨ ਕਰ ਸਕਦਾ।
ਆਵਣੇ ਖਨਤ ਨਾ ਨੈਣ ਉਠਾਏ, ਅੰਤ ਸਮਾਂ ਜਿਸ ਪਹੁੰਚੋ ਆਏ।
ਗ੍ਰੰਥਾਕਾਰ ਜੀ ਲਿਖਦੇ ਨੇ ਨੀਵੀਂ ਧੌਣ ਕਰ ਲਈ ਹੈ, ਆਵਣੀ ਖਨ ਤਨਾ ਨੈਣ ਉਠਾਏ, ਅੱਖਾਂ ਨੀਵੀਆਂ ਕੀਤੀਆਂ ਹੋਈਆਂ ਨੇ, ਧਰਤੀ ਨੂੰ ਥੋੜਾ ਥੋੜਾ ਖੋਦਦਾ ਹੈ ਪਰ ਉੱਪਰ ਉਤਾਂ ਅੱਖਾਂ ਨੂੰ ਨਹੀਂ ਚੁੱਕਦਾ। ਅੰਤ ਸਮਾਂ ਜਿਸ ਪਹੁੰਚੋ ਆਏ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਚੇਤੋ ਦੇ ਅੰਤ ਦਾ ਸਮਾਂ ਲਾਗੇ ਆ ਗਏ।
ਘਰ ਮੈਂ ਪ੍ਰਵਸ਼ ਚਰੇ ਚੁਬਾਰੇ, ਤੋਰੀ ਸਾਂਕਰ ਖੋਲ ਕਿਵਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਚੇਤੋ ਦੇ ਘਰ ਦੇ ਵਿੱਚ ਪੰਜੇ ਸਿੱਖ ਪਹੁੰਚੇ ਨੇ, ਰਵਾਂ ਰਵੀ ਚੁਬਾਰੇ ਦੇ ਵਿੱਚ ਚੜ ਗਏ ਨੇ, ਜਾ ਕੇ ਦਰਵਾਜੇ ਨੂੰ ਖੋਲਿਆ, ਅੰਦਰ ਜਿਹੜੀ ਤਾਕੀ ਸੀ ਉਹਨੂੰ ਵੀ ਸੰਗਲੀ ਲਾ ਕੇ ਬੰਦ ਕੀਤਾ ਸੀ। ਕਵੀ ਜੀ ਲਿਖਦੇ ਨੇ ਕਿ ਸੰਗਲੀ ਨੂੰ ਤੋੜ ਦਿੱਤਾ ਤੇ ਦਰਵਾਜਾ ਉਸ ਤਾਕੀ ਦਾ ਖੋਲੇ।
ਤਤ ਛਿਨ ਚੂਰਾ ਲਾਇਓ ਨਿਕਾਸ, ਆਨਿਓ ਕਲਗੀ ਧਰ ਕੇ ਪਾਸ।
ਛੇਤੀ ਦੇ ਨਾਲ ਉਥੋਂ ਚੂੜੇ ਨੂੰ ਕੱਢਿਆ ਤੇ ਕਲਗੀ ਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਚੂੜੇ ਨੂੰ ਲੈ ਕੇ ਸਿੱਖ ਪਹੁੰਚ ਗਏ।
ਆਦ ਪੁੱਤ ਚੂਰਾ ਸੁੰਦਰ ਦੇਖਾ, ਸਿੱਖ ਪਰ ਕੀਨੀ ਖੁਸ਼ੀ ਵਸ਼ੇਸ਼ਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੂੜੇ ਨੂੰ ਦੇਖਿਆ, ਜਿਹੜਾ ਬੜਾ ਅਲੌਕਿਕ ਹੈ, ਜਿਹੜਾ ਬੜਾ ਅਦਭੁਤ ਹੈ, ਬੜਾ ਕੀਮਤੀ ਹੈ, ਸੁੰਦਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੂੜੇ ਨੂੰ ਦੇਖਿਆ, ਸਿੱਖ ਪਰ ਕਿੰਨੀ ਖੁਸ਼ੀ ਵਿਸ਼ੇਸ਼ਾ। ਜਿਹੜੇ ਸਿੱਖ ਨੇ ਚੂੜਾ ਭੇਜਿਆ ਸੀ ਉਹਦੇ ਉੱਤੇ ਵਿਸ਼ੇਸ਼ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੁਸ਼ੀ ਕੀਤੀ।
ਪਾਇਓ ਨਿਹਾਲ ਸਕਲ ਦੁੱਖ ਮੇਟਾ, ਅੰਤ ਵਿਖੈ ਹੋਏ ਨਾ ਜਮ ਪੇਟਾ।
ਖੁਸ਼ੀ ਦੇ ਵਿੱਚ ਆਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਹੇ ਭਾਈ ਸਿੱਖਾ ਤੂੰ ਨਿਹਾਲ ਹੋ ਗਿਆ, ਤੂੰ ਕਿਰਤਾਰਥ ਹੋ ਗਏ, ਤੇਰੇ ਸਾਰੇ ਦੇ ਸਾਰੇ ਦੁੱਖਾਂ ਨੂੰ ਅਸੀਂ ਮੇੜ ਦਿੱਤਾ। ਅੰਤ ਬਿਖੈ ਹੋਏ ਨਾ ਜਮ ਪੇਟਾ, ਭਾਵ ਕੇ ਮੌਤ ਤੋਂ ਬਾਅਦ ਵੀ ਜਮਾਂ ਦੇ ਨਾਲ ਤੇਰੀ ਮੁਲਾਕਾਤ ਨਹੀਂ ਹੋਵੇਗੀ, ਭਾਵ ਕੇ ਜਮ ਤੇਰੇ ਨੇੜੇ ਵੀ ਫਟਕ ਨਹੀਂ ਸਕਦੇ। ਤੇਰਾ ਜੰਮਣ ਤੇ ਮਰਨ ਦਾ ਦੋਵਾਂ ਤਰ੍ਹਾਂ ਦਾ ਦੁੱਖ ਅਸੀਂ ਦੂਰ ਕਰ ਦਿੱਤਾ, ਸਤਿਗੁਰਾਂ ਨੇ ਵਰਦਾਨ ਦਿੱਤਾ ਇਸ ਤਰ੍ਹਾਂ ਖੁਸ਼ੀ ਦੇ ਨਾਲ। ਪੁਣ ਚੇਤੋ ਕੋ ਬੂਜਣ ਕੀਓ, ਤਸਕਰ ਪਾਪੀ ਇਹ ਕਿਆ ਪਯੋ। ਸਿੱਖ ਨੂੰ ਖੁਸ਼ੀਆਂ ਦੇ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੇਤੋ ਦੇ ਵੱਲ ਹੋਏ ਨੇ। ਸਤਿਗੁਰੂ ਜੀ ਕਹਿੰਦੇ ਨੇ, ਤਸਕਰ ਪਾਪੀ ਇਹ ਕਿਆ ਪਯੋ, ਤੂੰ ਤੇ ਕਹਿੰਦਾ ਸੀ ਚੂੜਾ ਮੈਂ ਨੀ ਦੇਖਿਆ, ਇਹਨੇ ਕਿਸੇ ਹੋਰ ਨੂੰ ਦਿੱਤਾ। ਹੇ ਤਸਕਰਾ, ਹੇ ਝੂਠਿਆ ਪਾਪੀਆ ਚੋਰਾ, ਇਹ ਕੀ ਹੈ? ਇਹ ਚੂੜਾ ਉਹੀ ਹੈ, ਯਾਦ ਕਰ। ਨਹੀਂ ਮੇਰੋ ਪਰਤਾਪ ਪਛਾਨਾ, ਚੂਰੇ ਬਿਖੇ ਲੋਭ ਕੋ ਠਾਨਾ। ਸਤਿਗੁਰੂ ਜੀ ਚੇਤੋ ਨੂੰ ਕਹਿੰਦੇ ਨੇ ਕਿ ਤੂੰ ਚੂੜੇ ਦੇ ਲੋਭ ਦੇ ਵਿਚ ਆ ਗਿਆ ਤੇ ਮੇਰੇ ਵੱਡੇ ਪ੍ਰਤਾਪ ਨੂੰ ਪਛਾਣਿਆ ਨੀ, ਜਾਣਿਆ ਨੀ। ਤਉ ਚੋਰਾਵਤ ਮੂੜ ਹਮੇਸ਼, ਰਹੇ ਛਿਮਾ ਕਰ ਗੁਰੂ ਅਸ਼ੇਸ਼। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਚੇਤੋ ਤੂੰ ਪਹਿਲੀ ਵਾਰੀ ਚੋਰੀ ਨਹੀਂ ਕੀਤੀ, ਇਸੇ ਤਰ੍ਹਾਂ ਦੀਆਂ ਚੋਰੀਆਂ ਤੂੰ ਬਹੁਤ ਪਹਿਲਾਂ ਵੀ ਕਰ ਚੁੱਕਾ ਹੈ। ਮੂਰਖਾ ਹਮੇਸ਼ਾ ਚੋਰੀਆਂ ਕੀਤੀਆਂ ਨੇ, ਗੁਰੂ ਘਰ ਦੇ ਧਨ ਨੂੰ ਚੁਰਾਇਆ ਹੈ। ਰਹੇ ਛਿਮਾ ਕਰ ਗੁਰੂ ਅਸ਼ੇਸ਼, ਅਸ਼ੇਸ਼ ਤੋਂ ਭਾਵ ਹੁੰਦਾ ਸਾਰੇ, ਭਾਵ ਕੇ ਮੇਰੇ ਤੋਂ ਪਹਿਲਾਂ ਜਿੰਨੇ ਵੀ ਗੁਰੂ ਸਾਹਿਬ ਹੋਏ ਨੇ ਉਹ ਸਾਰੇ ਦੇ ਸਾਰੇ ਖਿਮਾ ਧਾਰਨ ਕਰਦੇ ਰਹੇ, ਮਾਫ ਕਰਦੇ ਰਹੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਪਹਿਲਿਆਂ ਗੁਰਾਂ ਦੀ ਤਰ੍ਹਾਂ ਨਹੀਂ ਹਾਂ, ਜਿਹੜਾ ਤੈਨੂੰ ਮਾਫ ਕਰਦਿਆਂ ਮੈਂ ਮਾਫ ਨਹੀਂ ਕਰਾਂਗਾ। ਉਹੀ ਗੁਰੂ ਸਨ ਜਿਨ੍ਹਾਂ ਨੇ ਤੈਨੂੰ ਮਾਫ ਕੀਤਾ, ਤੇਰੀ ਗਲਤੀ ਨੂੰ ਜਾਣ ਕੇ ਸਜ਼ਾ ਨਹੀਂ ਦਿੱਤੀ।
ਇਹ ਸਿੱਖ ਕੋ ਅਬ ਕੋ ਝੂਠਾ ਕਹੇ, ਬਾਰ ਬੁੱਧ ਮੋ ਕੋ ਲਹੇ।
ਸਤਿਗੁਰੂ ਜੀ ਕਹਿੰਦੇ ਨੇ, ਇਸ ਸਿੱਖ ਨੂੰ ਤੂੰ ਝੂਠਾ ਕਹਿੰਦਾ ਸੀ ਤੇ ਮੈਨੂੰ ਕਹਿੰਦਾ ਸੀ ਕਿ ਮੇਰੀ ਬਾਲਕਾਂ ਵਾਲੀ ਬੁੱਧੀ, ਬੱਚਿਆਂ ਵਾਲੀ ਬੁੱਧੀ।
ਤਾੜਤ ਸਿੱਖ ਕੋ ਮੋਹੇ ਹਦੂਰਾ, ਕੂਰੇ ਆਪ ਕਹੇ ਸਕੂਰਾ।
ਸਤਿਗੁਰੂ ਜੀ ਕਹਿੰਦੇ ਨੇ, ਇਸ ਸਿੱਖ ਨੂੰ ਝੂਠਾ ਕਹਿੰਦਾ ਸੀ, ਮੈਨੂੰ ਬਾਲਕਾਂ ਵਾਲੀ ਬੁੱਧੀ ਦਾ ਮਾਲਕ ਦੱਸਿਆ, ਮੇਰੇ ਸਾਹਮਣੇ ਤੂੰ ਇਸ ਸਿੱਖ ਨੂੰ ਤਾੜਿਆ, ਘੂਰਿਆ, ਝੂਠਾ ਆਪ ਸੀ ਤੇ ਝੂਠਾ ਇਸ ਨੂੰ ਆਖਿਆ।
ਸਾਕਤ ਆਪ ਕਹੇ ਸਿੱਖ ਸਾਕਤ, ਮਤ ਹੱਥ ਨਿਜੀ ਇਸ ਮਤ ਹੱਥ ਪਾਖਤ।
ਸਤਿਗੁਰੂ ਜੀ ਕਹਿੰਦੇ ਨੇ, ਸਾਕਤ ਤੂੰ ਸੀ ਤੇ ਕਹਿੰਦਾ ਸੀ ਸਿੱਖ ਨੂੰ ਕਿ ਇਹ ਸਾਕਤ ਹੈ, ਮਤ ਤੇ ਤੇਰੀ ਮਾਰੀ ਹੋਈ ਹੈ, ਪਰ ਇਹਨੂੰ ਕਹਿੰਦਾ ਸਾਹਿਬ ਦੀ ਮਤ ਥੋੜੀ ਹੈ, ਇਹ ਭੁੱਲ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਾਰੀਆਂ ਖਾਮੀਆਂ ਜਿਹੜੀਆਂ ਤੂੰ ਸਿੱਖ ਨੂੰ ਆਖੀਆਂ ਸਨ ਉਹ ਸਾਰੀਆਂ ਖਾਮੀਆਂ ਤੇਰੇ ਵਿਚ ਨੇ।
ਪਰੇ ਗਰਬ ਗੁਰ ਦਰਬ ਚੁਰਾਏ, ਮਮ ਸੰਗਤ ਕੋ ਬਹੁ ਦੁਖ ਦਾਏ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਚੇਤੋ ਤੂੰ ਹੰਕਾਰ ਦਾ ਭਰਿਆ ਹੋਇਆ, ਗੁਰੂ ਘਰ ਦੀ ਉਗਰਾਹੀ ਨੂੰ ਚੋਰੀ ਕਰਦਾ, ਮਮ ਸੰਗਤ ਕੋ ਬਹੁ ਦੁਖਦਾਏ, ਇਸ ਤੋਂ ਇਲਾਵਾ ਤਾੜਨਾ ਦੇ ਨਾਲ ਮੇਰਿਆਂ ਸਿੱਖਾਂ ਤੋਂ ਉਗਰਾਹੀ ਇਕੱਠੀ ਕਰਕੇ ਲਿਆਉਣਾ, ਉਹਨਾਂ ਨੂੰ ਘੂਰ ਕੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਹੰਕਾਰੀਆ ਗੁਰੂ ਦੀ ਮਾਇਆ ਨੂੰ ਚਰਾਉਣਾ ਹੈ, ਇਸ ਤੋਂ ਇਲਾਵਾ ਮੇਰੇ ਸਿੱਖਾਂ ਦੇ ਵਾਸਤੇ ਵੀ ਤੂੰ ਦੁੱਖ ਦਾ ਕਾਰਨ ਹੈ।
ਅਬ ਮੈਂ ਆਪਣੀ ਜੋ ਬੁੱਧ ਬਾਲ, ਕਰ ਦਿਖ ਰਾਮੋ ਇਸੈ ਬਿਸਾਲ।
ਸਤਿਗੁਰੂ ਜੀ ਕਹਿੰਦੇ ਨੇ, ਚੇਤੋ ਤੂੰ ਕਹਿੰਦਾ ਮੇਰੀ ਬੱਚਿਆਂ ਵਾਲੀ ਬੁੱਧੀ ਹੈ, ਬਾਲਕਾਂ ਵਾਲੀ ਬੁੱਧੀ ਹੈ। ਸਤਿਗੁਰੂ ਜੀ ਕਹਿੰਦੇ ਨੇ, ਜਿਹੜੀ ਮੇਰੀ ਬਾਲਕਾਂ ਵਾਲੀ ਬੁੱਧੀ ਹੈ, ਚੇਤੋ ਹੁਣ ਮੈਂ ਉਹਨੂੰ ਵਿਸ਼ਾਲ ਕਰਕੇ ਦਿਖਾਵਾਂਗਾ, ਵੱਡੀ ਕਰਕੇ ਦਿਖਾਵਾਂਗਾ ਕਿ ਬੱਚੇ ਦੀ ਜਦੋਂ ਬੁੱਧੀ ਵਿਸ਼ਾਲ ਹੁੰਦੀ ਹੈ ਉਹ ਕੀ ਕਰਦਾ, ਮੈਂ ਉਹ ਕਰਾਂਗਾ।
ਪਾਖਿਓ ਹੁਕਮ ਕਰਾਹਾ ਲਿਆਵੋ, ਗੁੜ ਜਲ ਪਾਵੋ ਬਹੁੜ ਤਪਾਵੋ।
ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਬਹੁਤ ਵੱਡਾ ਸਾਰਾ ਇੱਕ ਕੜਾਹਾ ਲਿਆਵੋ, ਉਹਦੇ ਵਿੱਚ ਪਾਣੀ ਪਾ ਕੇ ਗਰਮ ਕਰੋ ਤੇ ਜਦੋਂ ਪਾਣੀ ਬਹੁਤਾ ਜ਼ਿਆਦਾ ਗਰਮ ਹੋ ਜਾਵੇ ਫਿਰ ਉਹਦੇ ਵਿੱਚ ਬਹੁਤਾ ਸਾਰਾ ਗੁੜ ਪਾ ਦੇ।
ਚੇਤੋ ਕੋ ਇਸ਼ਨਾਨ ਕਰਾਵੋ, ਹੈ ਪਲੀਤ ਅਬ ਪਾਕ ਬਣਾਵੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਵੱਡੇ ਸਾਰੇ ਕੜਾਹੇ ਨੂੰ ਰੱਖਿਆ ਜਾਵੇ ਅੱਗ ਦੇ ਉੱਤੇ, ਉਹਦੇ ਵਿੱਚ ਪਾਣੀ ਪਾ ਦਿਓ ਤੇ ਪਾਣੀ ਦੇ ਵਿੱਚ ਫਿਰ ਗੁੜ ਪਾ ਦਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਗੁੜ ਮਿਲ ਜਾਵੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਫਿਰ ਉਸ ਦੇ ਨਾਲ ਇਸ ਚੇਤੋ ਦਾ ਇਸ਼ਨਾਨ ਕਰਵਾ ਦਿਓ, ਪਾਵ ਕੇ ਇਹਦੇ ਉੱਤੇ ਉਹ ਪਾ ਦਿਓ, ਹੈ ਪਲੀਤ ਜਾਂ ਵਪਾਕ ਬਣਾਵੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬੜਾ ਪਲੀਤ ਹੈ, ਬੜਾ ਅਪਵਿੱਤਰ ਹੈ, ਉਸ ਪਾਣੀ ਤੇ ਗੁੜ ਪੈਣ ਦੇ ਨਾਲ ਹੀ ਇਹ ਪਵਿੱਤਰ ਹੋਵੇਗਾ, ਇਸ ਕਰਕੇ ਉਸ ਦੇ ਨਾਲ ਇਸ਼ਨਾਨ ਕਰਕੇ ਇਸ ਅਪਵਿੱਤਰ ਨੂੰ ਪਾਕ ਬਣਾ ਦਿਓ, ਪਵਿੱਤਰ ਬਣਾ ਦਿਓ। ਬਾਲ ਬੋਧ ਕੇ ਲਖੋ ਸਭਾਉ, ਜਸ ਕਛ ਕਰਿਓ ਸੋ ਤਸ ਫਲ ਪਾਉ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਾਲਕਾਂ ਵਾਲੀ ਬੁੱਧੀ ਦਾ ਸੁਭਾਅ ਕੀ ਹੁੰਦਾ ਹੈ, ਇਸ ਨੂੰ ਇਹ ਪਤਾ ਲੱਗ ਜਾਵੇ ਜੈਸਾ ਇਹਨੇ ਮਾੜਾ ਕਰਮ ਕੀਤਾ ਵੈਸਾ ਮਾੜਾ ਫਲ ਦਿੱਤਾ ਜਾਏਗਾ। ਗੈ ਸਿੱਖਣ ਤਿਸ ਵੈਰ ਨਿਕਾਰਾ, ਗੁੜ ਤਪਾਏ ਬਹੁ ਉੱਪਰ ਡਾਰਾ। ਸਿੱਖਾਂ ਨੇ ਸਤਿਗੁਰਾਂ ਦੇ ਹੁਕਮ ਦੀ ਤਾਮੀਲ ਕੀਤੀ ਹੈ, ਵੱਡਾ ਸਾਰਾ ਕੜਾਹਾ ਲਿਆਂਦਾ ਗਿਆ, ਉਹਦੇ ਵਿੱਚ ਪਾਣੀ ਪਾਇਆ ਗਿਆ, ਪਾਣੀ ਦੇ ਵਿੱਚ ਗੁੜ ਨੂੰ ਮਿਲਾਇਆ ਗਿਆ, ਜਦੋਂ ਪੂਰਾ ਗਰਮ ਹੋ ਗਿਆ ਸਿੱਖ ਫੜ ਕੇ ਬਾਹਰ ਦੂਰ ਲੈ ਗਏ ਨੇ, ਤੇ ਫੇਰ ਉਹੀ ਜਿਹੜਾ ਗੁੜ ਸੀ ਨਾ ਤੱਤਾ ਤੱਤਾ ਉਹਦੇ ਉੱਤੇ ਪਾਉਣਾ ਸ਼ੁਰੂ ਕੀਤਾ। ਕੜਛਾ ਭਰ ਭਰ ਉੱਪਰ ਪਾਵੇ, ਬਹੁ ਪਾਪਣ ਕੀ ਮੈਲ ਮਿਟਾਵੇ। ਕੜਛਿਆਂ ਨੂੰ ਭਰ ਭਰ ਕੇ ਉਸ ਚੇਤੋ ਦੇ ਸਿਰ ਦੇ ਵਿੱਚ ਉਹ ਕੜਛੇ ਪਾਈ ਜਾਂਦੇ ਨੇ, ਬਹੁ ਪਾਪਣ ਕੀ ਮੈਲ ਮਿਟਾਵੇ, ਮਾਨੋ ਕਿ ਬਹੁਤੇ ਸਾਰੇ ਪਾਪਾਂ ਦੀ ਜਿਹੜੀ ਮੈਲ ਹੈ ਉਹ ਮਿਟ ਰਹੀ ਹੈ, ਉਹ ਉਤਰ ਰਹੀ ਹੈ। ਤੁਸੀਂ ਜਾਣਦੇ ਹੋ ਕਿ ਗਰਮ ਪਾਣੀ ਦੇ ਨਾਲ ਫਲੂਹੇ ਹੋ ਜਾਂਦੇ ਨੇ, ਛਾਲੇ ਹੋ ਜਾਂਦੇ ਨੇ, ਤੱਤਾ ਤੱਤਾ ਜੇਕਰ ਗੁੜ ਸਰੀਰ ਦੇ ਉੱਤੇ ਪੈ ਜਾਵੇ ਤੇ ਨਾਲ ਹੀ ਚੰਬੜ ਜਾਂਦਾ ਹੈ। ਇਸੇ ਤਰ੍ਹਾਂ ਦੀ ਹਾਲਤ ਚੇਤੋ ਦੀ ਹੋ ਗਈ ਹੈ। ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਲੱਗ ਰਿਹਾ ਕਿ ਜਿਵੇਂ ਪਾਪਾਂ ਦੀ ਮੈਲ ਉਤਰ ਰਹੀ ਹੈ, ਉਹਦੀ ਚਮੜੀ ਨਹੀਂ ਉਤਰ ਰਹੀ। ਕਿਤਕ ਕਾਲ ਮੈਂ ਨਿਕਸੇ ਪ੍ਰਾਣ, ਦੇਖਤ ਸਭ ਕੇ ਔਰ ਡਰ ਮਾਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੀ ਦੇਰ ਤੋਂ ਬਾਅਦ ਇਸੇ ਤਰ੍ਹਾਂ ਤਸੀਹਿਆਂ ਨੂੰ ਚੱਲਦਾ ਹੋਇਆ ਮਰ ਗਿਆ, ਉਹਦੇ ਪ੍ਰਾਣ ਨਿਕਲ ਗਏ ਨੇ। ਦੇਖਤ ਸਭ ਨੇ ਔਰ ਡਰ ਮਾਨਾ, ਦੇਖਣ ਵਾਲਿਆਂ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਡਰ ਪੈਦਾ ਹੋ ਗਿਆ, ਸਾਰਿਆਂ ਦੇ ਹਿਰਦੇ ਦਹਿਲ ਗਏ। ਦਬ ਕੇ ਸਗਰੇ ਖੋਟ ਕਰਨ ਤੇ, ਡਰੇ ਗੁਰੂ ਕੇ ਕ੍ਰੋਧ ਧਰਨ ਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਬੜੇ ਡਰੇ ਨੇ, ਖੋਟ ਕਰਨ ਤੋਂ ਤੌਬਾ ਆਪਣੇ ਮਨ ਦੇ ਵਿੱਚ ਹੀ ਸਾਰਿਆਂ ਨੇ ਕੀਤੀ ਹੈ। ਡਰੇ ਗੁਰੂ ਕੇ ਕ੍ਰੋਧ ਧਰਨ ਤੇ, ਭਾਵ ਕੇ ਗੁਰੂ ਦੇ ਕ੍ਰੋਧ ਤੋਂ, ਗੁਰੂ ਦੇ ਗੁੱਸੇ ਤੋਂ ਸਾਰੇ ਦੇ ਸਾਰੇ ਬਹੁਤੇ ਡਰੇ ਨੇ, ਕਿਉਂਕਿ ਅੱਜ ਤੱਕ ਤੇ ਪਿਆਰ ਹੀ ਦੇਖਿਆ ਸੀ, ਗੁਰੂ ਦੀ ਕਰੋਪੀ ਨਹੀਂ ਸੀ ਦੇਖੀ, ਪਰ ਜਦੋਂ ਐਸੀ ਕਰੋਪੀ ਦੇਖੀ ਤੇ ਸਾਰਿਆਂ ਦੇ ਮਨ ਧੁਰ ਅੰਦਰ ਤੱਕ ਕੰਬ ਗਏ। ਸਭ ਮਸਾਂਦ ਮਨ ਖੋਟੇ ਹੋਏ, ਮਹਾ ਮਸਾਂਦ ਹਤਿਓ ਜਿਨ ਸੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਜਿਹੜੇ ਖੋਟੇ ਮਸੰਦ ਨੇ ਉਹ ਸੋਚ ਰਹੇ ਨੇ, ਮਹਾ ਮਸੰਦ ਹਤਿਓ ਜਿਨ ਸੋਏ, ਭਾਵ ਕੇ ਵੱਡੇ ਮਸੰਦ ਨੂੰ ਇਹਨਾਂ ਨੇ ਕਤਲ ਕਰ ਦਿੱਤਾ, ਮਾਰ ਦਿੱਤਾ, ਹੱਥ ਦਿੱਤਾ। ਦਰ ਸਚੰਡ ਕਾ ਉਲਟੋ ਪਰਿਓ, ਮਾਰਨ ਲੱਗਿਓ ਨਰਨ ਰਿਸ ਪਰਿਓ। ਕਈ ਜਿਹੜੇ ਤੁਛ ਬੁੱਧੀ ਵਾਲੇ ਨੇ ਉਹ ਕਹਿੰਦੇ ਨੇ ਕਿ ਸਤਿਗੁਰਾਂ ਨੂੰ ਤੇ ਦੇਵੀ ਦਾ ਦਰਸ਼ਨ ਪੁੱਠਾ ਪੈ ਗਿਆ, ਚੰਡੀ ਪੁੱਠੀ ਪੈ ਗਈ ਇਹਨਾਂ ਦੇ ਉੱਤੇ, ਮਾਰਨ ਲੱਗਿਓ ਨਰਨ ਰਿਸ ਭਰਿਓ, ਭਾਵ ਕੇ ਗੁਰੂ ਨੂੰ ਚੰਡੀ ਪੁੱਠੀ ਪੈ ਗਈ ਹੈ, ਇਹ ਗੁੱਸੇ ਦੇ ਨਾਲ ਭਰ ਕੇ ਲੋਕਾਂ ਨੂੰ ਮਨੁੱਖਾਂ ਨੂੰ ਮਾਰਨ ਲੱਗਾ। ਮ੍ਰਿਦਲ ਬਾਕ ਕਿਸ ਸੋ ਨਹੀਂ ਕਹਿ, ਫਿਰੇ ਤੌਰ ਸਭਹਿਣ ਸੋ ਰਹਿ। ਇੱਕ ਦੂਜੇ ਨੂੰ ਕਈ ਸਾਰੇ ਲੋਕ ਕਹਿੰਦੇ ਨੇ ਕਿ ਕੋਮਲ ਲਫ਼ਜ਼ ਕਿਸੇ ਦੇ ਨਾਲ ਵੀ ਇਹਨਾਂ ਨੇ ਅੱਜ ਤੱਕ ਨਹੀਂ ਕੀਤੇ ਜਦੋਂ ਦਾ ਦੇਵੀ ਨੂੰ ਪ੍ਰਗਟ ਕਰਕੇ ਆਏ ਨੇ, ਭਾਵ ਕਿ ਉਦੋਂ ਤੋਂ ਬਾਅਦ ਇਹਨਾਂ ਨੇ ਮਿੱਠੇ ਲਫ਼ਜ਼ ਨਹੀਂ ਬੋਲੇ, ਇਹਨਾਂ ਦੇ ਤੌਰ ਤਰੀਕੇ ਹੀ ਫਿਰੇ ਹੋਏ ਨੇ। ਦੇਖੋ ਵੱਡੇ ਮਸੰਦ ਨੂੰ ਅੱਜ ਇਹਨਾਂ ਨੇ ਮਾਰ ਦਿੱਤਾ, ਇਹਨਾਂ ਨੂੰ ਦੇਵੀ ਦਾ ਦਰਸ਼ਨ ਪੁੱਠਾ ਪੈ ਗਿਆ। ਬਾਰਨ ਬਦਨ ਕੋ ਅਰਨ ਬਡੇਰੇ, ਉਗਰ ਬਿਲੋਚਣ ਤੇ ਸਭ ਹੇਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਦਾ ਰੰਗ ਵੀ ਲਾਲ ਹੈ, ਸਤਿਗੁਰਾਂ ਦਾ ਮੁਖੜਾ ਵੀ ਲਾਲ ਹੈ। ਕਵੀ ਜੀ ਲਿਖਦੇ ਨੇ ਉਗਰ ਤੇਜ, ਭਾਵ ਕੇ ਬਹੁਤ ਤਿੱਖਾ ਤੇਜ ਹੈ, ਉਗਰ ਸੁਭਾਵ ਹੈ। ਬਿਲੋਚਣ ਤੇ ਸਭ ਹੀਰਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਦੀ ਤਰਫ ਦੇਖ ਰਹੇ ਨੇ। प्रति उत्तर को कह ना सकंते आप अपने चित डरपंते। पर सतगुरु सच्चे पातशाह जी नूं कोई भी परत के उत्तर नहीं दे सकदा। पाव के सतगुरु जी जो कहन वो सत वचन है। कोई सतगुरां दे सामने बोल नहीं सकदा। किसे दी ऐसी जुरत नहीं है कि सतगुरां नूं कोई मोड़वा जवाब देवे। आप अपने चित डरपंते पाव के आपो अपने चित दे विच सारे दे सारे बहुता ज्यादा डरदे ने। पौन सोधन संगत गुर चाहत परखण सिखी बीच उमाहत। ग्रंथाकार भाई संतोख सिंह जी लिखते ने इस तरह चेतो मसंद नु सोधया है उस नु दण दिता है। हुण कवि संतोख सिंह जी लिखते ने बाकी जिहड़ी संगत है सतगुरु सच्चे पातशाह जी उस संगत दी भी परख करनी चाहुंदे है भाव के ओनू भी सोधना चाहुंदे है भाव के सारी संगत नु परख के छांटना करनी चाहुंदे है क्योंकि सतगुरु सच्चे पातशाह जी ने खालसे पंथ की सिरजना करनी है। इस करके खालसे पंथ दे विच ते खालसे ही होने चाहिए ने। शुद्ध शुद्ध तो भाव है खालस भाव के जेकर खालसे की रचना करनी है ते फिर सारे सिख भी खालस चाहिए ने शुद्ध चाहिए ने। कवि संतोख सिंह जी लिखते ने हुण सतगुरु सच्चे पातशाह जी ने मन का विचार बनाया कि जेडे होर बाकी दे सिख ने जेडी सारी संगत है ओदी भी शुद्धता कर लवा भाव के मैं छांटी कर लवा इन्हां सिखां दी भी परख करके देख लवा फिर ही खालसा साजांगा। सो इस तरीके दे नाल सतगुरु सच्चे पातशाह जी ने मन दा विचार बनाया। सत संगत जी समय दी समाप्ति है। कल नूं ग्रंथाकार भाई संतोख सिंह जी जिस तरीके दे नाल इस अगले इतिहास नूं अगे बयान करनगे मैं उसे तरह सात संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरते गया जिन्या ही अर्जा करदा होया मैं इथे ही कथा नूं विश्राम दे के सारी सात संगत तों खिमा दा जाचका। हे अच्युत हे पार ब्रह्म अविनाशी अगनास हे पूर्ण हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाकै सदा विवेक हे अपरंपर हर हरे हैपी होवन हार हे संता कै सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादस गुरिंड को मेरी है परनाम। इको अंकार वाहिगुरु जी की फतेह। श्री भगवती जी सहाय पातशाही बारहवीं प्रथम भगवती सिमर कै गुरु नानक लई ते आए फिरंगत गुर ते अमरदास रामदास होई सहाय अर्जन हर गोविंद नु सिमरो श्री हर आए श्री हर कृष्ण जी ते आईए जिस डिठिया सब दुख जाए तेग बहादुर सिमरिया करना निधा वै ताए दसवें पातशाह श्री गुरु गोविंद सिंह जी सिमरिया सब थाई होए जी सहाय सतगुरु बालक सिंह जी सिमरिया जिन्हां ने धर्म दा मार्ग दिया बताए अकाल पुरख श्री सतगुरु राम सिंह जी जिन जम तो लिया छुड़ाए जोत का जामा श्री सतगुरु हरि सिंह जी सिमरिया जिन्हां ने टुटी लई मिलाए अटल प्रतापी श्री सतगुरु प्रताप सिंह जी सिमरिया जिन्हां ने कलयुग विच सुच सोत ते नाम बाणी दा प्रवाह दिता चलाए सर्व कला समर्थ श्री सतगुरु जगजीत सिंह जी सिमरिया जिन्हां दी महिमा कही ना जाए हाजरा हजूर पहरे दे मालक श्री सतगुरु उदय सिंह जी सब थाई होना जी सहाय गुरां के चार साहबजादे पंज प्यारे चाली मुक्ते बेअंत शहीदां भगतां दी कमाई वल ध्यान तरके आप जी दा पवित्र नाम चेते आवे हे सच्चे पातशाह जीओ असीं सदा ही भुलण हार हां आप सदा ही बख्शिंद पिता हो दरों करों सिखी सिदक बख्शो बेमुख होके न मरिये पातशाह जी धरती ते धर्म वरताओ महामलेश दा नाश करो अपने संत खालसे दा प्रकाश करो गऊ गरीब दे कष्ट नूं दूर करो कुल सृष्टि आप जी दा पवित्र नाम जपे किसे नूं दुख होवे ही ना श्री सतगुरु राम सिंह सच्चे पातशाह जी ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਜੁਗਾਂ ਪਰਿਆਂ ਤੇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੇ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।